ਸਾਧ ਸੰਗਤ आप सब माई भाई जितने भी सतगुरु जी की पवित्र हजूरी विच पहुंचे हो सारे अपनी रसना की सफलता वास्ते शब्द विच बोलने की खेचल करो। रोज वांग पहले हिस्से विच दास बोलेगा, दूसरे हिस्से विच सब भाई और तीसरे हिस्से विच सब बीबियां भी शब्द विच बोल के अपनी रसना पवित्र बना। तुझ बिन कब न हमारा मेरे प्रीतम प्राण अधारा, तुझ बिन कब न हमारा मेरे प्रीतम प्राण अधारा, मेरे प्रीतम प्राण अधारा, बिन गावन हमारा मेरे प्रीतम प्राण अधारा। अंतर की भेद तुम ही जानी, तुम ही सजन सुहले, सर्व सुखा मैं तुझते पाए, मेरे ठाकुर यग है अतोले, वर्ण न साकों तुमरे रंगा गुण निदान सुख दाते, अगमय अगोचर प्रभ्य विनाशी पूरे गुरते जाते, ब्रह्म भव काट किए नहिं केवल। जब ते हो मैं मारी जन्म मरण को चूको सहसा साध संगत दुरसारी। चरण पखार करो गुरु सेवा बार जाऊं लख बरिया। जे प्रसाद हे भव जल तरिया जन नानक प्रिया संग मिरिया। तुझ बिन कवन हमारा मेरे प्रीतम प्राण उधारा। तुझ बिन कवन हमारा मेरे प्रीतम प्राण उधारा। कावन हमारा मेरे प्रीतम प्राण उधारा। तुझ बिन कावन हमारा मेरे प्रीतम प्राण उधारा। प्राण उधारा मेरे प्रीतम प्राण उधारा। प्रीतम प्राण उधारा मेरे प्रीतम प्राण उधारा। मेरे प्रीतम प्राण उधारा प्रीतम प्राण उधारा। प्रीतम प्राण उधारा मेरे प्रीतम प्राण उधारा। मेरे प्रीतम प्राण उधारा। तुझ बिन कावन हमारा मेरे प्रीतम प्राण उधारा।
ਸਾਧ ਸੰਗਤ, ਕਾਫੀ ਸਮੇਂ ਤੋਂ ਆਪ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਕਲਯੁਗ ਦੇ ਸਮੇਂ ਦੀ ਉੱਤਮ ਭਗਤੀ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਹੋ। ਪਰਮੇਸ਼ਵਰ ਦੀ ਅਤ ਪਿਆਰੀ ਸਾਧ ਸੰਗਤ ਔਰ ਕਲਯੁਗ ਦੇ ਸਮੇਂ ਦਾ ਸਭ ਤੋਂ ਵੱਡਾ ਪੁੰਨ ਕਿ ਦੋਨੇ ਹੀ ਆਪ ਨੂੰ ਪ੍ਰਾਪਤ ਹਨ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮਹਿਲ ਭਰੀਜੈ ਜੀ। ਆਪ ਆਪਣੇ ਵਿਹਾਰਾਂ ਕਾਰਾਂ ਨੂੰ ਸੰਕੋਚ ਕੇ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਪਹੁੰਚੇ ਹੋ, ਖੁਦ ਗ੍ਰਹਿਣ ਕਰਨ ਵਾਸਤੇ ਸਰ ਸੰਗਤ ਆਪਾਂ ਕੋਈ ਵੀ ਕੰਮ ਕਰਦੇ ਹਾਂ ਜ਼ਰੂਰ ਉਸਦੇ ਪਿੱਛੇ ਕੋਈ ਮਕਸਦ ਹੁੰਦਾ ਹੈ। ਆਪਾਂ ਕੋਈ ਨਿਸ਼ਾਨਾ ਲੈ ਕੇ ਚੱਲਦੇ ਹਾਂ, ਜਿਹੜੇ ਸਿਆਣੇ ਬਿਜ਼ਨਸਮੈਨ ਹਨ ਉਹ ਹਰ ਮਹੀਨੇ ਜੇ ਕੋਈ ਟਾਰਗੇਟ ਫਿਕਸ ਕਰ ਲੈਂਦੇ ਹਨ ਆਪਣਾ ਬਿਜ਼ਨਸ ਕਰਦੇ ਹਨ, ਉਸ ਟਾਰਗੇਟ ਨੂੰ ਉਸ ਨਿਸ਼ਾਨੇ ਨੂੰ ਮੱਦੇ ਨਜ਼ਰ ਰੱਖ ਕੇ ਜੇ ਆਪਾਂ ਰੋਜ਼ਾਨਾ ਹੀ ਆਪਣੇ ਵਿਹਾਰਾਂ ਕਾਰਨ ਨੂੰ ਸੰਕੋਚ ਕੇ ਇੱਥੇ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚਦੇ ਹਾਂ, ਆਪਣਾ ਵੀ ਕੋਈ ਨਿਸ਼ਾਨਾ ਹੋਣਾ ਚਾਹੀਦਾ। ਜੇ ਕੋਈ ਨਿਸ਼ਾਨਾ ਲੈ ਕੇ ਹੀ ਨਹੀਂ ਚੱਲੇ ਫਿਰ ਖਿਮਾ ਕਰਨਾ, ਆਪਾਂ ਸਤਿਗੁਰਾਂ ਦੇ ਸੱਚਖੰਡ ਦਰਬਾਰ ਵਿੱਚ ਆ ਕੇ ਪੂਰਾ ਪੂਰਾ ਲਾਭ ਨਹੀਂ ਉਠਾ ਸਕਦੇ। ਆਪਾਂ ਨੂੰ ਵੀ ਅੰਦਰ ਝਾਤੀ ਮਾਰ ਕੇ ਦੇਖਣਾ ਜ਼ਰੂਰੀ ਹੈ ਕਿ ਗੁਰੂ ਦਰਬਾਰ ਸਰ ਸੰਗਤ ਜਾਣ ਤੋਂ ਬਾਅਦ ਮੇਰੇ ਜੀਵਨ ਵਿੱਚ ਕੋਈ ਪਰਿਵਰਤਨ ਵੀ ਆਇਆ। ਮੈਂ ਸਾਧ ਸੰਗਤ ਵਿੱਚੋਂ ਕੁਝ ਹਾਸਲ ਵੀ ਕੀਤਾ, ਗੁਰਮਤਿ ਦੀ ਸੇਧ ਲੈ ਕੇ ਨਿੰਦਨੀਆਂ ਕਰਮ ਤਿਆਗੇ ਜਾਂ ਨਹੀਂ, ਜਾਂ ਜਿਨ੍ਹਾਂ ਤੋਂ ਸਾਨੂੰ ਗੁਰਬਾਣੀ ਵਰਜਦੀ ਹੈ ਹੁਣ ਤੱਕ ਮੇਰੀ ਪ੍ਰਵਿਰਤੀ ਉਹਨਾਂ ਕੁ ਕਰਮਾਂ ਵਿੱਚ ਹੀ ਹੈ ਕਿ ਸਤਸੰਗਤ ਵਿੱਚ ਆ ਕੇ ਸ਼ੁਭ ਗੁਣ ਗ੍ਰਹਿਣ ਵੀ ਕੀਤੇ। ਸਤਸੰਗ ਜਦੋਂ ਆਪਾਂ ਐਸਾ ਆਤਮ ਚਿੰਤਨ ਕਰਾਂਗੇ ਆਪਣੇ ਅੰਦਰ ਝਾਤੀ ਮਾਰਾਂਗੇ ਜ਼ਰੂਰ ਉੱਤਰ ਮਿਲ ਜਾਏਗਾ। ਪਰ ਅਸਟਰਜ ਗੱਲ ਤਾਂ ਇਹ ਹੈ ਅਸੀਂ ਝਾਤੀ ਮਾਰਦੇ ਹਾਂ ਦੂਸਰਿਆਂ ਵੱਲ, ਪਰ ਸਤਿਗੁਰੂ ਜੀ ਦੀ ਆਗਿਆ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਰੇ। ਜ਼ਰੂਰਤ ਹੈ ਆਪਣੇ ਅੰਦਰ ਝਾਤੀ ਮਾਰਨ ਦੀ। ਅਸੀਂ ਦੂਸਰਿਆਂ ਦੇ ਔਗੁਣ 'ਤੇ ਰੋਜ਼ ਫਰੋਲਦੇ ਹਾਂ ਪਰ ਆਪਣੀ ਪੀੜ੍ਹੀ ਹੇਠ ਸੋਟਾ ਕਦੀ ਨਹੀਂ ਫੇਰਿਆ। ਇੱਥੇ ਆਉਣ ਦਾ ਇੱਕ ਪ੍ਰਯੋਜਨ ਇਹ ਵੀ ਹੈ, ਇਹ ਸਰੀਰਾ ਮੇਰੇ ਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ। ਆਪਣੇ ਆਪ ਨੂੰ ਪੁੱਛੀਏ, ਦੂਸਰਿਆਂ ਨੂੰ ਨਹੀਂ, ਆਪਣੇ ਆਪ ਨੂੰ ਇਹ ਸਵਾਲ ਕਰੀਏ ਇਸ ਸੰਸਾਰ 'ਤੇ ਆ ਕੇ ਖੱਟਿਆ ਕੀ, ਇਹੋ ਜਿਹੇ ਕਰਮ ਕੀਤੇ ਕਿ ਇਹ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਤੇਰੀ इतनी सुंदर सृजना कीती है, जिन हर तेरा रचन रचिया सो हर मन न बसाया, जिसने बिंद ते जिन पिंड किया अग्न कुंड रखाया। उस अकाल पुरख वाहेगुरु ने कभी याद भी किया, कभी उसके नाम का स्मरण भी किया। सर संग जे रोज आप इस गल की पड़चोल करांगे, रोज अपने आप नूं सवाल करांगे, इसका नतीजा ओड़क बड़ा चंगा ही निकलेगा। आपां अपने आप नूं सवाल करिए, गुरबाणी सानूं रोज प्रेरणा दिंदी है कि निगुरापन इक लानत है। सतगुर बाझो गुर नहीं कोई, निगुरे का है नाउ बुरा। कि असीं इस लानत तों बच गए हाँ या अजे भी रोज सुन दे बावजूद अपना जीवन निगुरेपण विच ही बर्बाद करते जा रहे हैं। सरसंग सतगुरु जी तो सानू प्यार नाल भी समझाते हैं, उदाहरण मिसाल दे के भी समझाते हैं, ताड़ना भी करते हैं। माता कदी अपने पुत्र नूं ताड़ना करती है, कदी प्यार नाल समझाउंदी है। भावें माता अपने पुत्र नूं अपने बच्चे नूं ताड़ना करे, भावें प्यार नाल समझावे, हर दोनों हालतों विच अपने बच्चे की बेहतरी चाहती है। बिल्कुल इस तरह गुरबाणी रूपी माता अपने जगियासु पुत्र नूं भावें प्रेम नाल उपदेश देवे, भावें उदाहरण मिसालां दे के समझावे, भावें करे ताड़ना। गुरबाणी भी जीव दे कल्याण चाहुंदी है, भावें साहिब गुरु अर्जन देव जी महाराज फुरमान करन, गुरु मंत्र हीन सजो प्राणी तिरगंत जन्मं भ्रष्ट नह, कुकर है सूकर है गर्द वह काक है सर्प नह तुल खलै। भावें सतगुरु जी प्यार नाल समझाउण, करो बेनंती सुनो मेरे मीता संत टहल की बेला, इहां खाड़ चलो हर लाहा आगे बसन सुहेला। भावें उदाहरण मिसालां दे के गुरबाणी समझावे, भाई रे गुरबिन ज्ञान ना होवे। पुछो ब्रह्मे नारदे वेद व्यास है, ब्रह्मा पासों पुछ लो, उसके पुत्र नारद पासों पुछ लो, वेद व्यास पासों पुछ लो, भावें उसके पुत्र सुखदेव मुनि पासों पुछ लो। बिना गुरु धारण कीतियां किसी की कल्याण नहीं हो सकी। भावें भगत नामदेव जी पासों पुछ लो, भावें भगत कबीर जी पासों पुछ लो, उन्होंने भी गुरु की बख्शिश दे नाल ही परम पदवी की प्राप्ति की। नामा छींबा कबीर जुलाहा पूरे गुरते गत पाई। उदाहरण पुराणिक इतिहास विचों भी हैं, भगतां दे जीवन विचों भी हैं, साडे गुरु साहिबान दे अपने जीवन साडे लई प्रेरणा दा एक स्रोत हन। अपने पैरोकारां नूं जाच सिखाउण वास्ते साडे गुरु साहिबान भी एक गुरु धारण करन वाली मर्यादा अदा करदे आए, जिहड़ी जुगां जुगांतरां तों चली आ रही है। त्रेते युग दे अवतार भगवान रामचंद्र जी ने अपने कुल गुरु विशिष्ट जी पासों उपदेश लिया, द्वापर युग के अवतार भगवान कृष्ण जी ने दुर्वासा जी नूं गुरु धारण किया, संदीपन जी दे पासों शास्त्र विद्या सिखी, ਸਾਧ ਸੰਗਤ ਹੋਰ ਵੀ ਬਿਆਨ ਤੋਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ, ਰਿਸ਼ੀਆਂ ਦੀਆਂ, ਅਵਤਾਰਾਂ ਦੀਆਂ, ਪੈਗੰਬਰਾਂ ਦੀਆਂ, ਬਾਅਦ ਮੁਰਸ਼ਦਾਂ, ਰਾਹ ਨਾ ਹੱਥ ਆਉਂਦੇ, ਬਿਨਾਂ ਦੁੱਧ ਨਾ ਰਜਦੀ ਖੀਰ ਨਹੀਂ ਆ। ਤਾਂ ਤੇ ਸਾਡੇ ਗੁਰੂ ਸਾਹਿਬਾਨ ਨੇ ਵੀ ਸਮਰੱਥ ਹੋ ਕੇ ਗੁਰੂ ਨਾਨਕ ਔਰ ਨਿਰੰਕਾਰ ਵਿੱਚ ਤੇ ਕੋਈ ਭੇਦ ਨਹੀਂ ਸੀ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਵੇਈ ਵਿੱਚ ਉਭੇ ਦੇ ਬਹਾਨੇ ਨਿਰੰਕਾਰ ਦੇ ਦੇਸ਼ ਸੱਚਖੰਡ ਵਿੱਚੋਂ ਜਾ ਕੇ ਗੁਰੂ ਮੰਤਰ ਗੁਰੂ ਦੀਖਿਆ ਲਈ, ਉਹਨਾਂ ਦੀ ਪਹੁੰਚ ਸੀ ਸੱਚਖੰਡ ਤੱਕ, ਉੱਥੋਂ ਜਾ ਕੇ ਗੁਰੂ ਮੰਤਰ ਪ੍ਰਾਪਤ ਕੀਤਾ, ਸਾਧ ਸੰਗਤ। ਬਾਕੀ ਗੁਰੂ ਸਾਹਿਬਾਨ ਦਾ ਵੀ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਗੁਰੂ ਅੰਗਦ ਦੇਵ ਜੀ ਮਹਾਰਾਜ ਪਹਿਲਾਂ ਸ਼ਕਤੀ ਦੇ ਉਪਾਸ਼ਕ ਸਨ, ਜਦੋਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਵਿੱਤਰ ਬਾਣੀ ਉਹਨਾਂ ਦਾ ਜਸ ਸੁਣਿਆ, ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਗਏ, ਆਪਣਾ ਸਭ ਕੁਝ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹਵਾਲੇ ਕਰ ਦਿੱਤਾ, ਆਪਣੇ ਮਨ ਦੀ ਮਤ ਛੱਡ ਕੇ ਉਹਨਾਂ ਦੀ ਆਗਿਆ ਵਿੱਚ ਰਹਿ ਕੇ ਸੇਵਾ ਕੀਤੀ, ਸੇਵਾ ਦੀ ਜਾਚ ਸਿਖਾਉਂਦੇ ਰਹੇ। ਬਾਬਾ ਅਮਰਦਾਸ ਜੀ ਦਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਹਾਲਾਂਕਿ ਸਨਾਤਨ ਖਿਆਲਾਂ ਵਿੱਚ ਪ੍ਰਵਿਰਤ ਹੋਣ ਕਰਕੇ ਪਹਿਲਾਂ ਤੀਰਥਾਂ ਦੇ ਇਸ਼ਨਾਨ ਦਾ ਬਹੁਤ ਵੱਡਾ ਮਹੱਤਵ ਸਮਝਦੇ ਸਨ, ਪਰ ਜਦੋਂ ਸੱਚਾ ਤੀਰਥ ਮਿਲ ਗਿਆ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਤਰੁੱਟ ਕੇ ਰਹਿਮਤ ਦੇ ਘਰ ਵਿੱਚ ਆ ਕੇ ਜੋ ਉਸ ਵੇਲੇ ਗੁਰੂ ਘਰ ਦੀ ਮਰਿਆਦਾ ਸੀ, ਆਪਣੀ ਚਰਨ ਨੂੰ ਪਾਹੁਲ ਬਖਸ਼ ਦਿੱਤੀ, ਨਾਮ ਦੀ ਦਾਤ ਬਖਸ਼ ਦਿੱਤੀ, ਫਿਰ ਜਿਹੜੀ ਦਾਤ ਆਪ ਨੂੰ ਮਿਲੀ, ਗੁਰੂ ਅਮਰਦਾਸ ਜੀ ਮਹਾਰਾਜ ਨੇ ਉਸਦੀ ਕਦਰ ਨੂੰ ਸਮਝਿਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ,
गुर ते पाया सो अमृत गुर ते अमृत गुर ते पाया सो अमृत गुर ते पाया
सर संगत ओ अमृत जिसनु देवी देवते ऋषि मुनि भी तरसदे हैं ओ मिलदा है गुरु दी बख्शिश नाल। अमृत अमृत विच भेद है, कह रहे जो दैनता ने और देवत्या ने रल के समुद्र रिड़किया, ये पुराण कथा है। फिर समुद्र विचों जिहड़े कीमती रतन निकले उन्हां विच एक अमृत भी सी, जिसनू देवते द्वैब लोक विच लै गए। अज भी ख्याल किया जाता है कि देव लोक विच अमृत का कुंड है, जिसनू पी के अमर अवस्था प्राप्त होंदी है, चिरंजीवता मिलती है। पर वो अमृत भी आत्मक उन्नति नहीं दे सकता। जिहड़ा अमृत गुरु की बख्शिश गुरु की कृपा द्वारा प्राप्त होंदा है, वो अमृत ऐसा है जिसनू हासिल करके तृष्णा की प्यास बुझदी है। एक तो संस्कार अमृत है, दूसरा नाम अमृत भी है। पर मिलता ता है जे पहला गुरु दे पासों संस्कार अमृत लिया होवे। जे किसी ने मैट्रिक का इम्तिहान देना होवे, पहला प्राइमरी विच दाखला लेना पैंदा है। जे बीए करनी होवे, पहला मैट्रिक का इम्तिहान पास करना पैंदा है। इसे तरह एमए की डिग्री हासिल करनी होवे, उस तो पहला बीए की डिग्री जरूरी है। तो सार संगत बिल्कुल इसे तरह जे नाम अमृत हासिल करना है, पहला संस्कार अमृत जरूरी है। वो संस्कार अमृत गुरु घर विच साहिब गुरु नानक देव जी महाराज के समय चरणामृत के रूप में मनिया जाता। सुनी पुकार दातार प्रभ गुरु नानक जग माहे पठाया, चरण धोए तो रह रास कर चरण अमृत सिखा पी लाया। पर जदों साहिब गुरु कलगी त्रिपाशाह ने जान के कि साडा दसवां जामा है, अगों वास्ते सी पैरोकारा नू साहिब श्री गुरु ग्रंथ साहिब जी महाराज दे चरणा नाल जोड़ना है, देह तारी गुरु की प्रथा खत्म हो जानी है। जदों देह तारी गुरु की प्रथा नहीं रहेगी, फिर चरण अमृत का सवाल ही पैदा नहीं होंदा। तो आपने चरण अमृत नूं खंडे दे अमृत विच तब्दील कर दिता। पंजां प्यारियां पासों आप अमृत की याचना करके, क्योंकि जदों 1756 बिक्रमी की विसाखी वाले दिन भरे दीवान विचों सतगुरु जी ने पंज मरजीवड़े गुरसिखां की चोण की, उन्होंने अपने आनन अपने प्यारियां का खिताब दिता, खंडे का अमृत तैयार करके छकाया, नवे शास्त्र वस्त्र पहनाए, उन्होंने वक्री पहचान दिती, फिर उन्होंने पासों याचना करके अमृत छकिया। हालांकि सतगुरु जी नूं जरूरत नहीं सी, पर फिर भी एक प्रथा प्रचलित करने वास्ते नवी बिरत पाने लई सतगुरु जी ने आप पंजां प्यारियां पासों खंडे दा अमृत छकिया। फिर संगतां विच इस गल दा ऐलान कीता भी जिसने साडी खुशी लैणी है गुरमत दे दारे अंदर आउण वास्ते पंजां प्यारियां पासों खंडे बाटे दा अमृत चुको। गुरु संगत कीनी खालसा, सरसंग दिखते भाई गुरदास जी होए ने जिहड़े दुनियावी रिश्ते वजों साहिब गुरु अर्जन देव जी महाराज दे मामियां दे थां लगदे सन। ਭੱਲੇ ਖਾਨਦਾਨ ਵਿੱਚੋਂ ਜਿਨ੍ਹਾਂ ਦੀਆਂ ਵਾਰਾਂ ਜਿਨ੍ਹਾਂ ਦੀਆਂ ਰਚਨਾ ਆਪਾਂ ਬੜੀ ਸ਼ਰਧਾ ਬੜੇ ਪ੍ਰੇਮ ਨਾਲ ਪੜ੍ਹਦੇ ਹਾਂ, ਭਾਈ ਸਾਹਿਬ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਮੰਨਿਆ ਜਾਂਦਾ ਹੈ, ਉਹ ਗੁਰੂ ਘਰ ਦੇ ਵੇਦ ਵਿਆਸ ਮੰਨੇ ਗਏ ਹਨ। ਭਾਈ ਸਾਹਿਬ ਨੇ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੇ ਸਮੇਂ ਤੋਂ ਗੁਰਮਤ ਦਾ ਪ੍ਰਚਾਰ ਸ਼ੁਰੂ ਕੀਤਾ। ਆਗਰੇ ਦੇ ਵਿੱਚ ਆਪਣੇ ਕਈ ਇੱਕ ਸਾਲ ਸੰਗਤਾਂ ਨੂੰ ਗੁਰਬਾਣੀ ਔਰ ਗੁਰਮਤ ਦੇ ਨਾਲ ਜੋੜਿਆ। ਜਦੋਂ ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਤਾ ਗੱਦੀ ਉੱਪਰ ਸੁਸ਼ੋਭਿਤ ਹੋਏ, ਪਿਰਥੀ ਚੰਦ ਨੇ ਵਧੀਕੀਆਂ ਸ਼ੁਰੂ ਕਰ ਦਿੱਤੀਆਂ ਜ਼ਬਰਦਸਤੀ ਔਰ ਛਲ ਬਲ ਦੇ ਨਾਲ ਸੰਗਤਾਂ ਪਾਸੋਂ ਕਾਰਪੇਟਾਵਾਂ ਉਗਰਾਉਣ ਲੱਗਿਆ। ਭਾਈ ਗੁਰਦਾਸ ਜੀ ਨੇ ਸੰਗਤ ਦੇ ਉੱਪਰ ਬਹੁਤ ਵੱਡਾ ਉਪਕਾਰ ਕੀਤਾ। ਸੰਗਤਾਂ ਦੀ ਖੂਨ ਪਸੀਨੇ ਦੀ ਕਮਾਈ ਉਹਨਾਂ ਨੇ ਕਾਰਪੇਟਾਵਾਂ ਵਿਅਰਥ ਜਾਣ ਤੋਂ ਰੋਕੀਆਂ। ਉਹ ਸੰਗਤਾਂ ਨੂੰ ਸੁਚੇਤ ਕੀਤਾ, ਸਾਵਧਾਨ ਕੀਤਾ ਕਿ ਤੁਹਾਡੀਆਂ ਕਾਰਪੇਟਾਵਾਂ ਵਿਅਰਥ ਜਾ ਰਹੀਆਂ ਨੇ, ਇਹ ਸਪਨਿਆਂ ਕਰਨੀਆਂ ਹਨ। ਤਾਂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਆਪ ਆਪਣੀਆਂ ਭੇਟਾਵਾਂ ਪਹੁੰਚਾਓ। ਫਿਰ ਭਾਈ ਗੁਰਦਾਸ ਜੀ ਦੇ ਪੁਰਸ਼ਾਰਥ ਦਾ ਸਦਕਾ ਜਿਹੜੇ ਸੰਗਤਾਂ ਦੇ ਮਨਾਂ ਵਿੱਚ ਭਰਮ ਭੁਲੇਖੇ ਪਏ ਸਨ ਦੂਰ ਹੋਏ। ਸੰਗਤਾਂ ਨੂੰ ਅਸਲੀਅਤ ਦੀ ਬਾਬਤ ਪਤਾ ਲੱਗਿਆ। ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਵੀ ਆਪ ਗੁਰਮਤ ਦਾ ਪ੍ਰਚਾਰ ਕਰਦੇ ਰਹੇ। ਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਿਰਜਣਾ ਕਰਨ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਦਾ ਸਹਿਯੋਗ ਲਿਆ। ਉਹਨਾਂ ਨੂੰ ਲਿਖਾਰੀ ਲਾਇਆ, ਭਾਈ ਸਾਹਿਬ ਦੇ ਪਾਸੋਂ ਇਹ ਮਹਾਨ ਸੇਵਾ ਲਈ। ਫਿਰ ਮੀਰੀ ਪੀੜ੍ਹੀ ਦੇ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਮਹਾਰਾਜ, ਉਹ ਵੀ ਭਾਈ ਗੁਰਦਾਸ ਜੀ ਦਾ ਬੜਾ ਸਤਿਕਾਰ ਕਰਦੇ, ਉਹਨਾਂ ਦੇ ਸਰੀਰ ਦੇ ਹੁੰਦਿਆਂ ਵੀ ਭਾਈ ਸਾਹਿਬ ਜੀ ਸਿੱਖ ਜਗਤ ਦੀ ਸੇਵਾ ਕਰਦੇ ਰਹੇ। ਦੂਰ ਦੂਰ ਇਲਾਕਿਆਂ ਵਿੱਚ ਜਾ ਕੇ ਆਪਨੇ ਉਸੇ ਤਰ੍ਹਾਂ ਮੁਤਬਾਦਰ ਗੁਰਮਤ ਦਾ ਪ੍ਰਚਾਰ ਕੀਤਾ। ਬੇਅੰਤ ਹੀ ਸੰਗਤਾਂ ਨੂੰ ਪ੍ਰੇਰ ਕੇ ਗੁਰੂ ਚਰਨਾਂ ਦੇ ਨਾਲ ਜੋੜਿਆ। ਕਾਂਸ਼ੀ ਤੱਕ ਦੇ ਵਿਦਵਾਨਾਂ ਪੰਡਿਤਾਂ ਦੇ ਵਿੱਚ ਆਪ ਦੀ ਵਿਦਵਤਾ ਦੀ ਧਾਂਕ ਜੰਮ ਚੁੱਕੀ ਸੀ। ਉਹਨਾਂ ਦੀ ਵਿਦਵਤਾ ਦਾ ਲੋਹਾ ਵੱਡੇ ਵੱਡੇ ਵਿਦਵਾਨ ਪੰਡਿਤ ਵੀ ਮੰਨਦੇ ਸਨ। ਇੱਕ ਤੇ ਉਹ ਭਾਈ ਗੁਰਦਾਸ ਜੀ ਹੋਏ ਹਨ, ਉਹ ਸਾਰ ਸੰਗਤ ਇੱਕ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਸਮਕਾਲੀ ਭਾਈ ਗੁਰਦਾਸ ਜੀ ਹੋਏ ਨੇ, ਭਾਈ ਗੁਰਦਾਸ ਸਿੰਘ ਕਰਕੇ ਜਾਣੇ ਜਾਂਦੇ ਹਨ, ਜਿੱਥੇ ਸੰਗਤਾਂ ਸ਼ਰਧਾ ਔਰ ਪ੍ਰੇਮ ਦੇ ਨਾਲ ਭਾਈ ਗੁਰਦਾਸ ਜੀ ਭੱਲੇ ਦੀ ਰਚਨਾ ਪੜ੍ਹਦੀਆਂ ਹਨ। ਉੱਥੇ ਨਾਲ ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਦੂਸਰੇ ਉਹਨਾਂ ਦੀ ਰਚਨਾ ਵੀ ਬੜੇ ਸਤਿਕਾਰ ਨਾਲ ਪੜ੍ਹੀ ਜਾਂਦੀ ਹੈ। ਫਿਰ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਕੀ ਆਗਿਆ ਹੋਈ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਵੱਲੋਂ ਆਪਣੇ ਪੈਰੋਕਾਰਾਂ ਨੂੰ, ਆਪਣੇ ਗੁਰਸਿੱਖਾਂ ਨੂੰ, ਹਰ ਸੱਚੇ ਤਖ਼ਤ ਰਚਾਇਆ ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾਂ ਖੇਲਾ, ਗੁਰਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ, ਪੀਵਹੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਵੇਲਾ।
पीवो पाहो लखंड थार होवे दानव सुहेला पीवो पाहो लखंड थार होवे दानव सुहेला पाहो लखंड तार होवे दानव सुहेला पाहो लखंड तार होवे दानव सुहेला
खंडेतार होए दानव सुहेला गुरु
ਖਾਲਸਾ ਸੰਗਤ ਕਿਵੇਂ ਖਾਲਸਾ ਮਨ ਮੁਖੀ ਦੋਹਲਾ ਵਾਹ ਵਾਹ ਗੋਬਿੰਦ ਸਿੰਘ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇਰਾ ਹਰ ਸੁਤੇ ਤਾਕਤ ਰਚਾਇਆ
ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੈਰੋਕਾਰਾਂ ਦਾ ਸਮੂਹ ਜਿਹੜਾ ਪਹਿਲਾਂ ਸਿੱਖ ਸੰਗਤ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਗੁਰੂ ਕਲਗੀਧਰ ਪਾਤਸ਼ਾਹ ਨੇ ਉਸਨੂੰ ਖਾਲਸਾ ਦੀ ਸੰਗਿਆ ਬਖਸ਼ ਦਿੱਤੀ ਗੁਰੂ ਸੰਗਤ ਕਿੰਨੀ ਖਾਲਸਾ ਮਨ ਮੁਖੀ ਦੁਹੇਲਾ ਔਰ ਤਾਕੀਦ ਕੀਤੀ ਕਿ ਜਿਸਨੇ ਸਾਡੀ ਖੁਸ਼ੀ ਲੈਣੀ ਹੈ ਅਸੀਂ ਇਹ ਮਰਿਆਦਾ ਨੀਅਤ ਕਰ ਦਿੱਤੀ ਹੈ ਪੰਜਾਂ ਪਿਆਰਿਆਂ ਪਾਸੋਂ ਆਪ ਅੰਮ੍ਰਿਤ ਛਕੇ ਹੈ ਜੇ ਆਪਣਾ ਲੋਕ ਪ੍ਰਲੋਕ ਸਵਾਰਨਾ ਹੈ ਤੁਹਾਨੂੰ ਵੀ ਪੰਜਾਂ ਪਿਆਰਿਆਂ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਵੇਗਾ ਸਿੱਖੀ ਦੀਆਂ ਪੰਜ ਨਿਸ਼ਾਨੀਆਂ ਨਿਸ਼ਾਨੇ ਸਿੱਖੀ ਪੰਜ ਹਰ ਫਸ ਕਾਪ ਹਰ ਗਿਜ ਨਾ ਬਾਸ਼ਨੀ ਪੰਜ ਮੁਆਪ ਕੜਾ ਕਾਰ ਦੋ ਕਛ ਕੰਘੇ ਵਿਦਾ ਬਿਲਾ ਕੇਸ ਹੇਤ ਅਸਤ ਜੁਮਲਾ ਨਿਸ਼ਾ ਸਰ ਸੰਗ ਸਤਿਗੁਰੂ ਜੀ ਨੇ ਆਪਣੇ ਪੈਰੋਕਾਰਾਂ ਨੂੰ ਇੱਕ ਨਿਰਾਲਾਪਣ ਬਖਸ਼ਿਆ ਵੈਸੇ ਤਾਂ ਇਸ ਪੰਥ ਦੀ ਬੁਨਿਆਦ ਗੁਰੂ ਨਾਨਕ ਦੇਵ ਜੀ ਮਹਾਰਾਜ ਹੀ ਰੱਖ ਚੁੱਕੇ ਸਨ ਜਿਹੜਾ ਉਹਨਾਂ ਨੇ ਆਪਣੇ ਪੈਰੋਕਾਰਾਂ ਨੂੰ ਸੱਚਾਈ ਔਰ ਧਰਮ ਦਾ ਰਸਤਾ ਦ੍ਰਿੜ ਕਰਵਾਇਆ ਉਹਦੀ ਬਾਬਤ ਵੀ ਭਾਈ ਗੁਰਦਾਸ ਜੀ ਨੇ ਕਿਹਾ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਨਿਰਮਲ ਤੋਂ ਭਾਵ ਪਵਿੱਤਰ ਇਸ ਪਵਿੱਤਰ ਮਾਰਗ ਨੂੰ ਭਾਈ ਸਾਹਿਬ ਜੀ ਨਿਰਾਲਾ ਵੀ ਕਹਿ ਰਹੇ ਹਨ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪੰਥ ਹਿੰਦੂ ਮੁਸਲਮਾਨ ਦੋਨਾਂ ਤੋਂ ਨਿਆਰਾ ਹੈ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਇਹ ਨਿਰਾਲਾ ਪੰਥ ਸਾਜਿਆ ਆਪਣੇ ਖਾਲਸੇ ਨੂੰ ਵੱਖਰੀ ਪਹਿਚਾਣ ਦਿੱਤੀ ਆਪਣੀ ਮੋਹਰ ਬਖਸ਼ੀ ਕੇਸ ਉਹ ਸਾਰ ਸੰਗਤ ਬੜੇ ਅਫਸੋਸ ਦੀ ਗੱਲ ਹੈ ਅੱਜ ਸਾਨੂੰ ਇਹਨਾਂ ਦੀ ਕਦਰ ਨਹੀਂ ਰਹੀ ਅਸੀਂ ਕਿਸੇ ਨੂੰ ਆਪਣਾ ਮਿੱਤਰ ਸਮਝਦੇ ਹਾਂ ਜੇ ਉਹ ਸਾਨੂੰ ਕੋਈ ਛੋਟਾ ਮੋਟਾ ਤੋਹਫਾ ਦੇ ਦੇਵੇ ਉਸਨੂੰ ਸਾਂਭ ਸਾਂਭ ਕੇ ਰੱਖਦੇ ਹਾਂ ਕਦੀ ਸੋਚਿਆ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਕਿਤਨਾ ਵੱਡਾ ਤੋਹਫਾ ਦਿੱਤਾ ਆਪਣੀ ਨਿਸ਼ਾਨੀ ਆਪਣੀ ਮੋਹਰ ਇਹ ਸਿਰਫ ਕੇਸ ਹੀ ਨਹੀਂ ਬਖਸ਼ੇ ਸਰਦਾਰੀਆਂ ਬਖਸ਼ੀਆਂ ਹਨ ਸਿਰ ਦਾ ਤਾਜ ਬਖਸ਼ਿਆ ਪਰ ਸਾਨੂੰ ਅੱਜ ਸਤਿਗੁਰੂ ਦੀ ਬਖਸ਼ੀ ਨਿਸ਼ਾਨੀ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੀ ਮੋਹਰ ਪ੍ਰਵਾਨ ਨਹੀਂ ਫਿਰ ਉਹਨਾਂ ਦੇ ਪਾਸੋਂ ਆਪਾਂ ਬਖਸ਼ਿਸ਼ ਦੀ ਆਸ ਕਿਵੇਂ ਰੱਖ ਸਕਦੇ ਹਾਂ ਜਿਨ੍ਹਾਂ ਵਾਸਤੇ ਸਤਿਗੁਰੂ ਜੀ ਨੇ ਆਪਣਾ ਸਰਬੰਸ ਵਾਰਿਆ ਪਿਤਾ ਵਾਰਿਆ ਪੰਜ ਭੂਆ ਦੇ ਪੁੱਤਰ ਕੌਮ ਦੇ ਲੇਖੇ ਲਾ ਦਿੱਤੇ ਚਾਰ ਸਾਹਿਬਜ਼ਾਦੇ ਕੁਰਬਾਨ ਕਰ ਦਿੱਤੇ ਆਪਣਾ ਸ਼ਾਹੀ ਸ਼ਾਨੋ ਸ਼ੌਕਤ ਵਾਲਾ ਜੀਵਨ ਤਿਆਗਿਆ ਮਖਮਲੀ ਸੇਜਾਂ ਛੱਡ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਜ਼ਮੀਨ ਉੱਪਰ ਸੱਥਰ ਵਿਛਾ ਕੇ ਵੀ ਟਿੰਡ ਦਾ ਸਿਰਾਣਾ ਲਾ ਕੇ ਵੀ ਸਤਿਗੁਰੂ ਜੀ ਆਪਣੇ ਸਿੱਖ ਪੁੱਤਰਾਂ ਦੀ ਸੁੱਖ ਮੰਗਦੇ ਰਹੇ, ਸੁਖੀ ਵਸੈ ਮੋਰੋ ਪਰਿਵਾਰ ਆ। ਫਿਰ ਕਿਹੜਾ ਹੈ ਸਤਿਗੁਰੂ ਜੀ ਦਾ ਪਰਿਵਾਰ? ਉਹ ਸਾਧ ਸੰਗਤ, ਉਹ ਸਾਹਿਬਜ਼ਾਦਾ ਅਜੀਤ ਸਿੰਘ ਦੀ, ਜੁਝਾਰ ਸਿੰਘ ਦੀ ਸੁੱਖ ਨਹੀਂ ਮੰਗ ਰਹੇ, ਉਹਨਾਂ ਨੂੰ ਤੇ ਆਪਣੀਆਂ ਅੱਖਾਂ ਦੇ ਨਾਲ ਸ਼ਹੀਦ ਹੁੰਦਿਆਂ ਦੇਖ ਚੁੱਕੇ ਹਨ। ਚਮਕੌਰ ਦੇ ਮੈਦਾਨੇ ਜੰਗ ਦੇ ਵਿੱਚ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਾਮੇ ਸ਼ਹਾਦਤ ਪੀਤਾ, ਵੱਡੇ ਸਾਹਿਬਜ਼ਾਦਿਆਂ ਦੀ ਸੁੱਖ ਨਹੀਂ ਮੰਗ ਰਹੇ। ਫਿਰ ਕਈਆਂ ਦੇ ਮਨ 'ਚ ਸੰਦੇਹ ਹੋਵੇਗਾ ਕਿ ਸਰਸਾ ਕਿਨਾਰੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਵਿਛੜ ਗਏ ਸਨ, ਮਹਿਲ ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਦੇਵਾਂ ਜੀ ਉਹ ਵੀ ਉੱਥੇ ਅਲੈਦਾ ਹੋ ਚੁੱਕੇ ਸਨ, ਉਹਨਾਂ ਨੂੰ ਵੀ ਹੋਰ ਰਸਤਾ ਅਖਤਿਆਰ ਕਰਨਾ ਪਿਆ। ਭਾਈ ਮਨੀ ਸਿੰਘ ਜੀ ਮਾਤਾਵਾਂ ਨੂੰ ਲੈ ਕੇ ਇੱਧਰ ਦਿੱਲੀ ਵੱਲ ਨੂੰ ਆ ਗਏ। ਸ਼ਾਇਦ ਸਤਿਗੁਰੂ ਜੀ ਆਪਣੇ ਮਹਿਲਾਂ ਦੀ, ਆਪਣੇ ਛੋਟੇ ਸਾਹਿਬਜ਼ਾਦਿਆਂ ਦੀ ਜਾਂ ਮਾਤਾ ਗੁਜਰੀ ਜੀ ਦੀ ਸੁੱਖ ਮੰਗਦੇ ਹੋਣਗੇ। ਉਹ ਸਾਧ ਸੰਗਤ ਦਰਅਸਲ ਸਤਿਗੁਰੂ ਜੀ ਆਪਣਾ ਪਰਿਵਾਰ ਆਪਣੇ ਗੁਰਸਿੱਖਾਂ ਨੂੰ ਹੀ ਮੰਨ ਰਹੇ ਹਨ, ਪਰਿਵਾਰ ਦੀ ਸੁੱਖ ਤੇ ਮੰਗਦੇ ਨੇ। ਸੁਖੀ ਵਸੈ ਮੋਰੋ ਪਰਿਵਾਰਾ, ਪਰ ਕਿਸ ਪਰਿਵਾਰ ਦੇ? ਸੇਵਕ ਸਿੱਖ ਸਭੈ ਕਰਤਾਰਾ। ਸੁਖੀ ਵਸੈ ਮੋਰੋ ਪਰਿਵਾਰਾ, ਸੁਖੀ ਵਸੈ, ਸੁਖੀ ਵਸੈ ਮੋਰੋ ਪਰਿਵਾਰਾ, ਸੁਖੀ ਵਸੈ ਮੋਰੋ ਪਰਿਵਾਰਾ, ਸੁਖੀ ਵਸੇ ਮੋਰੋ ਪਰਿਵਾਰਾ, ਸੁਖੀ ਵਸੇ ਸੇਵਕ ਸਿੱਖ ਸਭੈ ਕਰਤਾਰਾ, ਸੁਖੀ ਵਸੇ ਸੇਵਕ ਸਿੱਖ ਸਭੈ ਕਰਤਾਰਾ, ਸੁਖੀ ਵਸੇ ਹਾ ਸੇਵਕ ਸਿੱਖ ਸਭੈ ਕਰਤਾਰਾ, ਸੁਖੀ ਵਸੇ ਸੇਵਕ ਸਿੱਖ ਸਭੈ ਕਰਤਾਰਾ, ਸੁਖੀ ਵਸੇ ਸੁਖੀ ਵਸੈ ਮੋਰੋ ਪਰਿਵਾਰਾ, ਸੁਖੀ ਵਸੇ ਸੁਖੀ ਵਸੈ ਮੋਰੋ ਪਰਿਵਾਰਾ, ਸੁਖੀ ਵਸੇ ਸਤਿਗੁਰੂ ਜੀ ਤੇ ਆਪਣੇ ਸਿੱਖ ਪਰਿਵਾਰ ਦੀ ਸੁੱਖ ਮੰਗ ਰਹੇ ਨੇ। ਸੇਵਕ ਸਿੱਖ ਸਭੈ ਕਰਤਾਰ, ਸੋਚਣ ਵਾਲੀ ਗੱਲ ਹੈ ਜੇ ਸਤਿਗੁਰੂ ਜੀ ਆਪਣੇ ਨਾਦੀ ਪਰਿਵਾਰ ਦੀ ਸੁੱਖ ਮੰਗਦੇ, ਸੁੱਖ ਚਾਹੁੰਦੇ। ਦੇਖੋ ਨਾ, ਚਮਕੌਰ ਦੀ ਗੜੀ ਵਿੱਚੋਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਸਹੀ ਸਲਾਮਤ ਨਿਕਲ ਗਏ ਹਨ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਉਹਨਾਂ ਨੂੰ ਸਹੀ ਸਲਾਮਤ ਚਮਕੌਰ ਦੀ ਗੱਡੀ ਵਿੱਚੋਂ ਕੱਢ ਲਿਆ। ਜੇ ਸਤਿਗੁਰੂ ਜੀ ਸਿੱਖਾਂ ਨੂੰ ਗੜੀ ਵਿੱਚੋਂ ਕੱਢ ਸਕਦੇ ਨੇ ਕਿ ਆਪਣੇ ਸਾਹਿਬਜ਼ਾਦਿਆਂ ਨੂੰ ਨਹੀਂ ਸੀ ਕੱਢ ਸਕਦੇ, ਜੇ ਚਾਹੁੰਦੇ ਆਪਣੇ ਸਾਹਿਬਜ਼ਾਦਿਆਂ ਨੂੰ ਵੀ ਸਹੀ ਸਲਾਮਤ ਮਾਲਵੀ ਦੇਸ਼ ਤੱਕ ਲਿਜਾ ਸਕਦੇ ਸਨ। ਜੇ ਸਤਿਗੁਰੂ ਜੀ ਚਾਹੁੰਦੇ ਆਪਣੇ ਛੋਟੇ ਸਾਹਿਬਜ਼ਾਦਿਆਂ ਨੂੰ ਵੀ ਬਚਾ ਸਕਦੇ ਸਨ, ਬਲਕਿ ਜਿਹੜਾ ਉਹਨਾਂ ਦਾ ਸੰਕਲਪ ਸੀ ਸਰਬੰਸ ਵਾਰਨ ਦਾ, ਸਰਬੰਸ ਦੇਸ਼ ਕੌਮ ਦੇ ਲੇਖੇ ਲਾਉਣ ਦਾ, ਉਹ ਸਾਰ ਸੰਗਤ ਉਹਨਾਂ ਨੇ ਤੇ ਆਪਣਾ ਉਹ ਸੰਕਲਪ ਪੂਰਾ ਕੀਤਾ। ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ, ਆਪਣੇ ਸਿੱਖ ਪੁੱਤਰਾਂ ਤੋਂ ਇਹਨਾਂ ਪੁੱਤਰਨ ਕੇ ਸੀਸ ਪਰ ਆਪਣੇ ਸਾਜੇ ਖਾਲਸੇ ਵੱਲ ਇਸ਼ਾਰਾ ਕਰਕੇ ਕਿਹਾ। ਜਦੋਂ ਮਾਤਾਵਾਂ ਨੇ ਸਾਬੋ ਕੀ ਤਲਵੰਡੀ ਜਿੱਥੇ ਅੱਜ ਕੱਲ੍ਹ ਖਾਲਸੇ ਦਾ ਪੰਜਵਾਂ ਤਖ਼ਤ ਸੁਸ਼ੋਭਿਤ ਹੈ, ਤਖ਼ਤ ਸ੍ਰੀ ਦਮਦਮਾ ਸਾਹਿਬ, ਉੱਥੇ ਆ ਕੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਪਾਸ ਇਹ ਸਵਾਲ ਕੀਤਾ। ਜਦੋਂ ਵੱਡੇ ਸਾਹਿਬਜ਼ਾਦੇ ਦੇ ਦਰਸ਼ਨ ਨਾ ਹੋਏ, ਕਿਤੇ ਸਾਹਿਬਜ਼ਾਦਾ ਜੁਝਾਰ ਸਿੰਘ ਜ਼ੋਰਾਵਰ ਫਤਿਹ ਸਿੰਘ ਨਾ ਦਿਸੇ, ਫਿਰ ਪੁੱਛਿਆ ਮਾਤਾਵਾਂ ਨੇ ਗੁਰੂ ਜੀ ਦੇ ਪਾਸੋਂ ਵੀ ਕਿੱਥੇ ਨੇ ਸਾਡੇ ਜਿਗਰ ਦੇ ਟੋਟੇ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਭਾਗਾਂ ਵਾਲਿਓ, ਤੇ ਅਸੀਂ ਧਰਮ ਦੇ ਲੇਖੇ ਲਾ ਦਿੱਤੇ। ਕੀ ਹੋਇਆ ਜੇ ਚਾਰ ਕੁਰਬਾਨ ਕਰ ਦਿੱਤੇ, ਚਾਰ ਕੁਰਬਾਨ ਕਰਕੇ ਇਹ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਪੁੱਤਰ ਬਣਾਏ ਨੇ, ਇਹਨਾਂ ਤੋਂ ਅਸੀਂ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ, ਸੁੱਤ ਚਾਰ ਚਾਰ ਮੂਹੇ ਤੋਂ ਕਿਆ ਹੋਆ ਜੀਵਿਤ ਕਈ ਹਜ਼ਾਰ। ਜੇ ਸਤਿਗੁਰੂ ਜੀ ਨੇ ਸਾਨੂੰ ਇਤਨਾ ਮਾਣ ਦਿੱਤਾ ਹੋਵੇ ਔਰ ਅਸੀਂ ਉਹਨਾਂ ਦੀ ਮੋਹਰ, ਉਹਨਾਂ ਦੀ ਨਿਸ਼ਾਨੀ, ਉਹਨਾਂ ਦੀ ਬਖਸ਼ਿਸ਼ ਵੀ ਸੰਭਾਲ ਕੇ ਨਾ ਰੱਖ ਸਕੀਏ, ਫਿਰ ਦੱਸੋ ਇਹਦੇ ਨਾਲ ਵੱਡੀ ਅਹਿਸਾਨ ਫਰਾਮੋਸ਼ੀ ਅਕਿਰਤ ਘਣਤਾ ਹੋਰ ਕੀ ਹੋ ਸਕਦੀ ਹੈ। ਸਤਿਗੁਰੂ ਜੀ ਦੀ ਪ੍ਰਸੰਨਤਾ ਤੇ ਉਸ ਸਿੱਖ ਤੇ ਹੈ ਜਿਹੜਾ ਉਹਨਾਂ ਦਾ ਹੁਕਮ ਮੰਨ ਕੇ ਖੰਡੇ ਦਾ ਅੰਮ੍ਰਿਤ ਛਕਦਾ ਹੈ, ਰਹਿਤਾਂ ਦਾ ਧਾਰਨੀ ਬਣਦਾ ਹੈ। ਠੀਕ ਹੈ, ਇਸ ਗੁਰੂ ਦੀ ਸੇਵਾ ਉਹਨਾਂ ਦੀ ਬਖਸ਼ਿਸ਼ ਦੀ ਪਾਤਰ ਬਣਾ ਦਿੰਦੀ ਹੈ। ਸੇਵਾ ਦਾ ਵੀ ਗੁਰੂ ਘਰ ਵਿੱਚ ਬਹੁਤ ਉੱਚਾ ਦਰਜਾ ਹੈ, ਪਰ ਸਤਿਗੁਰੂ ਜੀ ਦੀ ਪ੍ਰਸੰਨਤਾ ਨਿਰੀ ਪੂਰੀ ਸੇਵਾ ਉੱਪਰ ਵੀ ਨਹੀਂ ਹੁੰਦੀ। ਸੇਵਾ ਤਾਂ ਡੱਲੇ ਚੌਧਰੀ ਨੇ ਵੀ ਬਹੁਤ ਕੀਤੀ ਸੀ, ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੀ ਖੁਸ਼ੀ ਤੇ ਉਸ ਸਿੱਖ ਉੱਪਰ ਵਿਸ਼ੇਸ਼ ਹੈ ਜਿਹੜਾ ਉਹਨਾਂ ਦਾ ਹੁਕਮ ਮੰਨਦਾ ਹੈ, ਪੰਜਾਂ ਪਿਆਰਿਆਂ ਪਾਸੋਂ ਖੰਡੇ ਦਾ ਅੰਮ੍ਰਿਤ ਛਕਦਾ ਹੈ। ਇੱਕ ਵਾਰ ਡੱਲੇ ਨੇ ਸਵਾਲ ਕੀਤਾ, ਮਹਾਰਾਜ ਜਦੋਂ ਆਨੰਦਪੁਰ ਨੂੰ ਘੇਰਾ ਪਿਆ ਸੀ, ਜੇ ਇੱਕ ਵਾਰ ਵੀ ਮੈਨੂੰ ਯਾਦ ਕਰ ਲੈਂਦੇ ਨਾ, ਉਸੇ ਵਕਤ ਮੈਂ ਆਪਣੇ ਸੂਰਬੀਰਾਂ ਆਪਣੇ ਯੋਧਿਆਂ ਸਮੇਤ ਪਹੁੰਚ ਜਾਂਦਾ, ਪਹਾੜੀ ਰਾਜਿਆਂ ਦੇ ਔਰ ਮੁਗਲਾਂ ਦੇ ਨੱਕ ਵਿੱਚ ਦਮ ਲਿਆ ਦਿੰਦਾ। ਤੁਸੀਂ ਮੇਰੇ ਸੂਰਬੀਰਾਂ ਦੇ ਹੱਥ ਦੇਖੇ ਨਹੀਂ? ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਡੱਲਿਆ ਵੀ ਜਿਹੜਾ ਬੀਤ ਗਿਆ ਵਕਤ ਹੈ ਉਹਦੀ ਬਾਬਤ ਸੋਚਣਾ ਨਹੀਂ ਬਣਦਾ, ਉਹ ਤਾਂ ਜਿਵੇਂ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਸੀ ਅਸੀਂ ਤਾਂ ਖਿੜੇ ਮੱਥੇ ਮੰਨ ਲਿਆ। ਇਹ ਭਾਵੀ ਪਰਮੇਸ਼ਰ ਨੇ ਲਿਖੀ ਇਸ ਤਰ੍ਹਾਂ ਸੀ, ਇਸ ਕਰਕੇ ਪਿਛਲੀਆਂ ਗੱਲਾਂ ਛੱਡ ਕੇ ਕੋਈ ਅਗਲੀ ਗੱਲ ਕਰ। ਨਹੀਂ ਮਹਾਰਾਜ, ਮੇਰੇ ਮਨ ਵਿੱਚ ਇਹ ਹਸਰਤ ਹੀ ਰਹਿ ਗਈ ਹੈ, ਆਪ ਇੱਕ ਵਾਰ ਜੇ ਉਸ ਵਕਤ ਮੈਨੂੰ ਯਾਦ ਕਰਕੇ ਸੇਵਾ ਦਾ ਮੌਕਾ ਬਖਸ਼ ਦੇ, ਫਿਰ ਮੇਰੇ ਸ਼ਸਤਰਧਾਰੀ ਯੋਧੇ ਉਹਨਾਂ ਪਹਾੜੀ ਰਾਜਿਆਂ ਦੀ ਸੈਨਾ ਨੂੰ, ਮੁਗਲਾਂ ਦੀ ਫੌਜ ਨੂੰ ਆਪਣੀ ਸ਼ਸਤਰ ਵਿੱਦਿਆ ਦੇ ਜੌਹਰ ਦਿਖਾਉਂਦੇ। ਉਹਨਾਂ ਬੇਈਮਾਨਾਂ ਨੂੰ ਉੱਥੋਂ ਆਪਣਾ ਬੂਰੀਆ ਬਿਸਤਰਾ ਗੋਲ ਕਰਨਾ ਪੈਂਦਾ। ਗੁਰੂ ਕਲਗੀਧਰ ਪਾਤਸ਼ਾਹ ਨੇ ਫਿਰ ਡੱਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਡੱਲਿਆ ਠੀਕ ਹੈ, ਤੇਰੇ ਪਾਸ ਵੀ ਸੂਰਬੀਰ ਨੇ, ਸੂਰਬੀਰ ਯੋਧੇ ਸਾਡੇ ਪਾਸ ਵੀ ਮੌਜੂਦ ਸਨ, ਜਿਨ੍ਹਾਂ ਵਿੱਚ ਮਰਜ਼ੀ ਵੜੇ ਵੀ ਸਨ, ਠੀਕ ਆ, ਕਈਆਂ ਨੇ ਕਮਜ਼ੋਰੀ ਵੀ ਦਿਖਾ ਦਿੱਤੀ, ਭੁੱਖ ਦੇ ਦੁੱਖ ਨੂੰ ਬਰਦਾਸ਼ਤ ਨਾ ਕਰ ਸਕੇ, ਪਰ ਉਹਨਾਂ ਨੇ ਤੇ ਦੁਬਾਰਾ ਫਿਰ ਆਪਣੀ ਭੁੱਲ ਦਾ ਅਹਿਸਾਸ ਕਰਦਿਆਂ ਆਪਣੇ ਪ੍ਰਾਣ ਨਿਛਾਵਰ ਕਰਕੇ ਆਪਣਾ ਉਹ ਕਲੰਕ ਧੋ ਲਿਆ ਵੀ ਠੀਕ ਹੈ, ਤੇਰੇ ਪਾਸ ਸ਼ਸਤਰਧਾਰੀ ਯੋਧੇ ਮੌਜੂਦ ਨੇ, ਅਸੀਂ ਮੰਨਦੇ ਹਾਂ, ਪਰ ਜੋ ਪਰਮੇਸ਼ੁਰ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਮਨਜ਼ੂਰ ਸੀ ਹੋ ਗਿਆ, ਅਸੀਂ ਤਾਂ ਉਹਦੇ ਉੱਪਰ ਕੋਈ ਗਿਲਾ ਨਹੀਂ ਕਰ ਰਹੇ, ਸਾਡਾ ਤਾਂ ਉਸਨੂੰ ਕੋਈ ਉਲਾਮਾ ਨਹੀਂ, ਅਸੀਂ ਤਾਂ ਉਸਨੂੰ ਆਪਣਾ ਮਿੱਤਰ ਸਮਝਿਆ, ਅਸੀਂ ਤਾਂ ਆਪਣੇ ਮਿੱਤਰ ਪਿਆਰਿਆਂ ਨੂੰ ਸੱਥਰ ਉੱਪਰ ਪੈ ਕੇ ਟਿੰਡ ਦਾ ਸਿਰਹਾਣਾ ਲਾ ਕੇ ਵੀ ਇਹੋ ਹੀ ਸੰਦੇਸ਼ ਦਿੰਦੇ ਰਹੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣ, ਸੂਰ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਯਾਰ ਡੇਦਾ ਸਾਨੂੰ ਸੱਥਰ ਚੰਗਾ ਬੱਟ ਖੇੜਿਆਂ ਦਾ ਰਹਿਣਾ, ਅਸੀਂ ਤੇ ਉਸਦੇ ਦਿੱਤੇ ਸੱਥਰ ਨੂੰ ਹੀ ਸੇਜ ਸਮਝ ਕੇ ਸਵੀਕਾਰ ਕਰਦੇ। ਇਹ ਅਕਾਲ ਪੁਰਖ ਜੇ ਤੈਨੂੰ ਮਨਜ਼ੂਰ ਹੀ ਇਉਂ ਹੈ, ਫਿਰ ਮੈਨੂੰ ਵੀ ਸੱਥਰ ਉੱਪਰ ਸੌਂ ਕੇ ਟਿੰਡ ਦਾ ਸਿਰਹਾਣਾ ਲਾ ਕੇ, ਨਾ ਕੋਈ ਰੰਜਿਸ਼ ਹੈ, ਨਾ ਕੋਈ ਗਿੱਲਾ ਹੈ, ਔਰ ਨਾ ਹੀ ਆਪ ਦੇ ਪ੍ਰਤੀ ਕੋਈ ਉਲਾਮਾ ਹੈ। ਪਰ ਸਰ ਸੰਗ ਤੋਂ ਬਾਰ ਬਾਰ ਇੱਕੋ ਹੀ ਗੱਲ ਕਹੀ ਜਾਵੇ, ਮਹਾਰਾਜ ਇੱਕ ਵਾਰ ਮੈਨੂੰ ਯਾਦ ਕਰ ਲੈਂਦੇ, ਮੈਨੂੰ ਸੇਵਾ ਦਾ ਮੌਕਾ ਬਖਸ਼ ਦੇ। ਸਤਿਗੁਰੂ ਜੀ ਨੇ ਸੋਚਿਆ ਕਿ ਇਸਨੂੰ ਆਪਣੇ ਸੂਰਬੀਰਾਂ ਉੱਪਰ ਮਾਣ ਹੈ, ਇਸਨੂੰ ਦਿਖਾ ਦੇਈਏ ਵੀ ਤੇਰੇ ਸੂਰਬੀਰ ਕਿਹੋ ਜਿਹੇ ਨੇ, ਔਰ ਜਿਹੜੇ ਸੂਰਬੀਰ ਉਸ ਵਕਤ ਸਾਡੇ ਪਾਸ ਮੌਜੂਦ ਸਨ ਉਹ ਕੈਸੇ ਸਨ। ਡੱਲੇ ਨਾਲ ਇਤਿਹਾਸਕ ਵਚਨ ਵਿਲਾਸ ਹੋ ਰਹੇ ਨੇ। ਇੱਕ ਕੋਈ ਸਿੱਖ ਲਿਆ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਇੱਕ ਦੋ ਨਾਲੀ ਬੰਦੂਕ ਰੱਖ ਦਿੰਦਾ, ਮਹਾਰਾਜ ਆਪ ਦੇ ਵਾਸਤੇ ਬੜੀ ਨੀਝ ਨਾਲ ਤਿਆਰ ਕੀਤੀ, ਕਿਰਪਾ ਕਰੋ ਮੇਰੀ ਵੱਲੋਂ ਇਹ ਭੇਟਾ ਸਵੀਕਾਰ ਕਰੋ। ਸਤਿਗੁਰੂ ਜੀ ਨੇ ਬੰਦੂਕ ਚੁੱਕ ਲਈ, ਉਸਨੂੰ ਬੜੇ ਗਾਹ ਨਾਲ ਦੇਖ ਰਹੇ ਨੇ। ਸਿੱਖ ਨੇ ਬੜੀਆਂ ਸਿਫਤਾਂ ਸ਼ੁਰੂ ਕੀਤੀਆਂ, ਮਹਾਰਾਜ ਇਸ ਦਾ ਨਿਸ਼ਾਨਾ ਬੜਾ ਪੱਕਾ ਹੈ, ਆਪ ਕਿਰਪਾ ਕਰਕੇ ਇਸ ਨੂੰ ਚਲਾ ਕੇ ਦੇਖੋ। ਆਪ ਨਿਸ਼ਾਨੇਬਾਜ਼ੀ ਵਿੱਚ ਬੜੇ ਪ੍ਰਵੀਨ ਹੋ, ਨਾਲੇ ਇਸ ਦੀ ਪਰਖ ਹੋ ਜਾਵੇਗੀ, ਆਪ ਦੀ ਤਸੱਲੀ ਹੋ ਜਾਏਗੀ ਕਿ ਮੈਂ ਐਵੇਂ ਨਹੀਂ ਆਪਣੀ ਇਸ ਬੰਦੂਕ ਦੀ ਤਾਰੀਫ ਕਰ ਰਿਹਾ। ਸਤਿਗੁਰੂ ਜੀ ਕਹਿਣਗੇ, ਡੱਲਿਆ ਇਹ ਸਿੱਖ ਬੜੀ ਤਾਰੀਫ ਕਰ ਰਿਹਾ ਇਸ ਬੰਦੂਕ ਦੀ, ਆਪਾਂ ਇਹਦਾ ਨਿਸ਼ਾਨਾ ਪਰਖ ਕੇ ਦੇਖ ਲਈਏ। ਹਾਂ ਮਹਾਰਾਜ, ਘੁਮਾਰੀ ਤੇ ਆਪਣੇ ਭਾਂਡੇ ਨੂੰ ਹਮੇਸ਼ਾ ਹੀ ਸਰਾਉਂਦੀ ਹੈ, ਇਹਨੇ ਤੇ ਸਿਫਤ ਕਰਨੀ ਹੀ ਕਰਨੀ ਹੈ, ਪਤਾ ਉਦੋਂ ਲੱਗੇਗਾ ਜਦੋਂ ਇਸਦੇ ਨਿਸ਼ਾਨੇ ਦੀ ਪਰਖ ਹੋਵੇਗੀ। ਡੱਲਿਆ ਅਸੀਂ ਵੀ ਇਹੋ ਹੀ ਚਾਹੁੰਦੇ ਹਾਂ। ਹੁਣ ਸਰ ਸੰਗ ਡੱਲੇ ਨੇ ਤੇ ਸੋਚਿਆ ਵੀ ਸ਼ਾਇਦ ਕੋਈ ਚਾਂਦ ਮਾਰੀ ਹੋਵੇਗੀ, ਸਤਿਗੁਰੂ ਜੀ ਸਾਹਮਣੇ ਕੋਈ ਟਾਰਗੇਟ ਰੱਖ ਕੇ ਇਸ ਬੰਦੂਕ ਦਾ ਨਿਸ਼ਾਨਾ ਪਰਖਣਗੇ। ਪਰ ਸਤਿਗੁਰੂ ਜੀ ਕਹਿਣ ਲੱਗੇ, ਡੱਲਿਆ ਇਸਦਾ ਨਿਸ਼ਾਨਾ ਕਿਸੇ ਬੰਦੇ ਤੇ ਪਰਖਣਾ ਹੈ, ਤੂੰ ਆਪਣੇ ਜਿਹਨਾਂ ਸੂਰਬੀਰਾਂ ਦੀ ਸਿਫਤ ਕਰ ਰਿਹਾ ਹੈ, ਆਪਣੇ ਕਿਸੇ ਇੱਕ ਸੂਰਬੀਰ ਨੂੰ ਬੁਲਾ ਕੇ ਲਿਆ, ਉਹਦੇ ਉੱਪਰ ਬੰਦੂਕ ਦਾ ਨਿਸ਼ਾਨਾ ਪਰਖੀਏ। ਸਾਰੇ ਸੰਗ ਡੱਲਾ ਬੜਾ ਹੈਰਾਨ ਵੀ ਅੱਗੇ ਨਾ ਕਦੀ ਪਿੱਛੇ ਕਦੀ ਬੰਦਿਆਂ 'ਤੇ ਵੀ ਨਿਸ਼ਾਨੇ ਪਰਖੇ ਜਾਂਦੇ ਨੇ, ਪਰ ਸਤਿਗੁਰੂ ਜੀ ਦੀ ਆਗਿਆ ਹੋ ਗਈ ਵੀ ਆਪਣੇ ਸੂਰਬੀਰਾਂ ਦੀਆਂ ਬੜੀਆਂ ਸਿਫਤਾਂ ਕਰਦਾ ਹੈ, ਜਾਂ ਇੱਕ ਨੂੰ ਬੁਲਾ ਕੇ ਲਾਇਆ। ਸਰ ਸਿੰਘ ਡੱਲਾ ਗਿਆ ਆਪਣੇ ਯੋਧਿਆਂ ਪਾਸ, ਕਹਿੰਦਾ ਵੀ ਅੱਜ ਪਰਖ ਦੀ ਘੜੀ ਹੈ, ਤੁਹਾਡੇ ਵਿੱਚੋਂ ਕਿਸੇ ਇੱਕ ਸੂਰਬੀਰ ਦੀ ਜ਼ਰੂਰਤ ਹੈ, ਗੁਰੂ ਜੀ ਨੇ ਆਪਣੀ ਬੰਦੂਕ ਦਾ ਨਿਸ਼ਾਨਾ ਪਰਖਣਾ। ਪਹਿਲਾਂ ਤਾਂ ਇਹਨਾਂ ਨੇ ਸੋਚਿਆ ਵੀ ਸ਼ਾਇਦ ਚਾਂਦ ਮਾਰੀ ਹੋਵੇਗੀ, सारी जान वास्ते तैयार हो गए, पर जदों पता लग्या कि गुरु जी ने अपना निशाना ही किसी सूरबीर ते परखना है, तो फिर सारी जवाब दे गए। कह लगे सरदार जी तुहाडी अकल ठिकाने है, कदी बंदियां ते भी निशाने परखे जांदे ने। हाँ, शिकार खेडण वेले बंदूक दे निशाने दी परख कीती जा सकती है, चांदमारी दौरान उसकी परख हो सकती है, सामने कोई होर टारगेट भी रखा जा सकता है। कदी बंदूक दी परख वास्ते इस बंदे नूं थोड़े निशाना बनाया जांदा है। असी मैदाने जंग विच लड़ मरन वास्ते तैयार हाँ, ये सामने सीधे मत्थे लड़ना पवे उत्थे शास्त्र विद्या विच अपनी प्रवीणता दिखा सकते हैं, पर अन्याई मौत मरन वास्ते तैयार नहीं। हुण साध संगत जिन्हां दी सेवतां करदा सी उन्हां विचों एक भी तैयार ना होया, हुण डल्ले ने धौण सुट्टी है, नेत्रां दे छप्पर नीवे हन, आ रही है साहिब गुरु कलगी त्रिपाशाह कहणगे डल्या तबीयत ते ठीक है, निमो झूणा जा हो गया, क्यों तुरिया आ रही है, सुख ते है। डल्ले दे पास कोई उत्तर नहीं। सतगुरु जी फिर कहणगे डल्या तू गया सी अपने सूरबीरां दे पास, इन्नियां साडे पास ते उन्हां दीआं सिफतां कीतियां ने, पर कोई नहीं आया माई दा लाल। फिर लाचार होकर डल्ले ने बेनती की, महाराज वो कहते ने सानू सीधे मथे दुश्मन दे नाल लड़ा दियो, मरन वास्ते तैयार हाँ, पर अन्याई मौत नहीं मर सकते। डल्या बस भी जे तेरा कोई सूरवीर तैयार नहीं होया फिर तू कमर कस्सा कर लै। हुण सर संग डल्ला सोचदा धरती फट जावे, मैं विच ही गर्क हो जावां, धरती वेल नहीं दे रही। जिहनूं डल्ले ने भी कमजोरी दिखा दित्ती, फिर सतगुरु जी ने दसण वास्ते कि उदों साडे पास किहो जिहे सूरवीर मौजूद सन। डल्या वी जा तबेले दे विच साढ़े दो सिख सेवा कर रहे ने, उन्हां नूं जाके आवाज दे वी गुरु जी ने तुहाडे विचों एक नूं बुलाया है अपनी बंदूक दा निशाना परखण वास्ते। किसे दा नां नहीं लैणा, बस जाके इतनी आवाज दे देनी है। सर संगत वीर सिंह धीर सिंह ये दो सिख प्यो पुत्र घोड़िया की सेवा कर रहे सन। वीर सिंह चार पाई उपर बैठा दस्तार सजा रहा सी, और धीर सिंह घोड़िया की लिद हटा रहा सी, मोढ़े ते फोड़ा रखे है। जदों डल्ले ने जाके आवाज दिती खालसा जी तुहाडे विचों एक नूं गुरु जी ने याद किया है, उन्होंने अपनी बंदूक का निशाना परखना, तो सर संगत धीर सिंह ने फौड़ा चला के मारिया, उसे वक्त दौड़ पिया। इधर वीर सिंह ने आवाज सुनी है दस्तार सजा रहा सी, ये उस तरह अधी दस्तार सजाई है अधी मोढ़े ते रखी है, ये दौड़ पिया। करी दस्तार विच अलझ के डिग पैंदा है, फिर सावधान हुंदा है, फिर दौड़दा है किते मेरा पुत्र मैथों अगे ना निकल जावे, प्यो पुत्र तो अगे पुत्र प्यो तो अगे जाने की कोशिश करता है। डल्ला देख के हैरान होई जा रही है भी इन्हां दी अकल ठिकाने है मरण दा, इन्हां नूं इतना चाह इतने ओ तापदे इतने काले मरण वास्ते। सतगुरु जी दे पास पहुंच गए दोवें प्यो पुत्र, पिता कहण लग्या गरीब नवाज मेरी ते अवस्था बिरध हो चुकी है, ਜਿਹੜਾ ਆਪ ਨੇ ਅਵਸਰ ਅੱਜ ਬਖਸ਼ਿਆ, ਪਤਾ ਨਹੀਂ ਮੁੜ ਕੇ ਮਿਲੇ ਜਾਂ ਨਾ, ਆਪਣੀ ਬੰਦੂਕ ਦਾ ਨਿਸ਼ਾਨਾ ਮੇਰੇ 'ਤੇ ਪਰਖੋ। ਧੀਰ ਸਿੰਘ ਕਹਿ ਰਿਹਾ ਸੱਚੇ ਪਾਤਸ਼ਾਹ ਦਿੱਲੀ ਨੇ ਆਵਾਜ਼ ਦਿੱਤੀ ਵੀ ਤੁਹਾਡੇ ਵਿੱਚੋਂ ਇੱਕ ਸਿੱਖ ਨੂੰ ਬੁਲਾਇਆ। ਪਹਿਲਾਂ ਆਵਾਜ਼ ਮੇਰੇ ਕੰਨਾਂ ਵਿੱਚ ਪਈ ਕਿਉਂਕਿ ਮੈਂ ਅੱਗੇ ਸੀ, ਮੇਰਾ ਪਿਤਾ ਤੇ ਦੂਰ ਬੈਠਾ ਦਸਤਾਰ ਸਜਾ ਰਿਹਾ ਸੀ, ਇਸ ਕਰਕੇ ਮੇਰਾ ਫਰਜ਼ ਬਣਦਾ, ਮੇਰਾ ਹੱਕ ਹੈ ਮੇਰੇ ਉੱਪਰ ਬੰਦੂਕ ਦੇ ਨਿਸ਼ਾਨੇ ਨੂੰ ਪਰਖਿਆ ਜਾਵੇ। ਦੋਵੇਂ ਕਾਹਲੇ ਪੈ ਰਹੇ ਨੇ। ਸਾਹਿਬ ਗੁਰੂ ਕਲੰਗੀ ਤੇਰੇ ਪਾਤਸ਼ਾਹ ਕਹਿਣਗੇ ਵੀ ਉਤਾਵਲੇ ਨਾ ਹੋਵੋ, ਇਹ ਦੋਨਾਲੀ ਬੰਦੂਕ ਹੈ, ਦੋਨੋਂ ਹੀ ਸਾਹਮਣੇ ਖੜ੍ਹੇ ਹੋ ਜਾਓ, ਦੋਨਾਂ ਦੇ ਉੱਪਰ ਹੀ ਨਿਸ਼ਾਨੇ ਦੀ ਪਰਖ ਹੋਵੇਗੀ। ਸਰ ਸਿੰਘ ਦੇ ਮਰਜੀ ਵੜੇ ਸਿੱਖ ਭਾਈ ਵੀਰ ਸਿੰਘ, ਭਾਈ ਧੀਰ ਸਿੰਘ ਦੇਖਣ ਨੂੰ ਸਿੱਧੇ ਸਾਦੇ ਭੋਲੇ ਭਾਲੇ ਲੱਗ ਰਹੇ ਨੇ, ਪਰ ਕਿਤਨਾ ਪਿਆਰ ਹੈ ਸਾਹਿਬ ਗੁਰੂ ਕਲੰਗੀਧਰ ਪਾਤਸ਼ਾਹ ਦੇ ਨਾਲ, ਉਹਨਾਂ ਦੇ ਵਚਨਾਂ ਉੱਪਰ ਕਿਤਨੀ ਪ੍ਰਤੀਤ ਹੈ। ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਕੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਉਹਨਾਂ ਦੀ ਬਾਹਰਲੀ ਕਿਰਿਆ ਦੇਖ ਕੇ ਤੇ ਢਿੱਲਾ ਵੀ ਸੋਚ ਰਿਹਾ ਵੀ ਇਹਨਾਂ ਦੇ ਹੋਸ਼ ਠਿਕਾਣੇ ਹੁਣ ਤਾਂ ਚੰਗੀ ਗੱਲ ਹੈ, ਕਿਉਂ ਇਤਨੇ ਉਤਾਵਲੇ ਹੋਏ ਨੇ ਮਰਨ ਵਾਸਤੇ। ਪਰ ਸਰ ਸੰਗਤ ਅੰਦਰੋਂ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ, ਭਲੇ ਸੰਸਾਰ ਤਿੰਨ ਨੇਹੋਂ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਸਰ ਸੰਗਤ ਆਪਣੇ ਪੱਲਿਆ ਦਿਖਾਵਾ, ਬਾਹਰੋਂ ਦੇਖਣ ਨੂੰ ਰੇਸ਼ਮ ਲੱਗਦੇ ਹਾਂ ਪਰ ਅੰਦਰੋਂ ਨਰੇਈ ਲੋਗੜ, ਪਰ ਉਹ ਮਰ ਜੀਵੜੇ ਬਾਹਰੋਂ ਦੇਖਣ ਨੂੰ ਲੋਗੜ ਪ੍ਰਤੀਤ ਹੋ ਰਹੇ ਨੇ ਪਰ ਅੰਦਰੋਂ ਨਿਰੇਈ ਰੇਸ਼ਮ। ਜਿਨ ਪੱਟ ਅੰਦਰ ਬਾਹਰ ਗੁੱਦੜ, ਉਹਨਾਂ ਦੀ ਬਾਬਤ ਹੀ ਸੋਢੀ ਸੁਲਤਾਨ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਫੁਰਮਾਨ ਕਰ ਰਹੇ ਹਨ। ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਭੀ ਖਰੇ ਹਰ ਭਾਣੇ, ਅੰਦਰੋਂ ਸਿਆਣੇ ਸਿੱਖ ਤੇਰੇ ਬਾਹਰੋਂ ਭੁੱਲ ਚੁੱਕ ਬੋਲਦੇ, ਅੰਦਰੋਂ ਸਿਆਣੇ ਸਿੱਖ ਤੇਰੇ ਬਾਹਰੋਂ ਭੁੱਲ ਚੁੱਕ ਬੋਲਦੇ। ਹਰ ਹਰ ਪ੍ਰੀਤ ਹੈ ਤੇ ਨਾਨ ਸੁਣ ਸਿਆਣੇ, ਜਿਨਾ ਅੰਤਰ ਹਰ ਹਰ ਪ੍ਰੀਤ ਹੈ ਤੇ ਨਾਨ ਸੁਣ ਸਿਆਣੇ, ਜੇ ਬਾਹਰੋਂ ਬੁੱਲ ਚੁੱਕ ਬੋਲਦੇ ਵੀ ਖਰੇ ਹਰ ਭਾਣੇ, ਬਾਹਰੋਂ ਬੁੱਲ ਚੁੱਕ ਬੋਲਦੇ ਵੀ ਖਰੇ ਹਰ ਭਾਣੇ, ਸਤਿ ਸ਼੍ਰੀ ਅਕਾਲ।
ए बारो भूल दुख भूल दे खर हर पाने ये बारो भूल दुख भूल दे खर हर पाने हर संतान और थाओ नहीं हर मान माने हर संतान और थाओ नहीं हर मान माने हर तार सताने दर नार है हर तार सताने जिना अंतर हर हर प्रीत है ये जन सुगल सियाने अंतर हर हर प्रीत है ते जन सुगल सियाने
हुण सारे संगत डले नू ऐ गल विदित कराउण वास्ते किन्हां दे मन विच कितना चाह है मरण दा किवें मौत नू मुखौल समझदे हन। सतगुरु जी बंदूक दी नाली कदी उपर नू चुक लैंदे हन उह सार संगत ते पब्बां भार हो जांदे ने वी किते निशाना उपरों दी ना लंघ जावे। कदी सतगुरु जी बंदूक दी नाली हेठां वल नू कर लैंदे ने इह जमीन ते गोडियां ला लैंदे ने कि निशाना सीधा आके छाती विच वजे। कई बार सतगुरु जी ने इसे तरह किया वह कभी पब्बां भार हो जाण कभी झुक जाण जमीन ते गोडियां ला लैण अखीर सतगुरु जी ने उस बंदूक का फायर कर दिता दोनों के सिरां दे उपर दी गोलियां लंघा दित्तियां। कहन लगे डल्लिया वी तैनू माण है ना अपने सूर वीरां उपर जिन्हां विचों एक भी नहीं नितरिया भी देख साडे पास एहो जिहे सूर वीर मौजूद सन जिन्हां नूं इतना चा सी मरण दा। हुण सद संगत डल्ले दे पास कोई उत्तर नहीं बड़ा शर्मिंदा है। अखीर कहण लग्या महाराज आपदे सिखां विच इहो जिहा जज्बा कित्थों आ गया है ऐसी स्पिरिट आपने इन्हां अंदर किवें भर दित्ती है। सतगुरु जी कहणगे डल्लिया ये अमृत दी करामात है अमृत दे जिसने पंज घुट पी लए ना पंज घुट पी के तेरे बाटे चों प्रेम वाले कहूर कहूर मौत नूं डरावे तेरा खालसा छकण वास्ते ना विचारियां नूं भांत भांत के खटरस भोजन नहीं सी मिलते उत्थे इन्होंने दरख्तों के पत्ते सूत के भी खा ले दरख्त ने छिल्लां ला के उबाल के भी छक लईआं लंगर दे विचों जो कुछ भी रुखा मिसा भावें कुछ छोलियां की मुठ्ठी मिलती उहदे नाल ही गुजारा कर लैंदे एक बुक लै के तेरे लंगर चों छोलियां दी। पर बहादरियां कितनियां वड्डियां वड्डियां दिखाईआं बचित्र सिंह जैसियां ने शरीर बड़ा दुबला जहा होने के बावजूद भी मस्त हाथी का मुकाबला किया एक बुक ला के तेरे लंगर चो छोलियां दी मते हुए हाथियों ढावे तेरा खालसा। फिर निम्रता दे विच इतनी तेरे दरबार दियां बहुकुरां नूं राज जाने ठोकरां नवाबियां नूं लावे तेरा खालसा। हुण प्रतख नूं प्रमाण देने की कोई लोड़ ही नहीं ते सामने देख ही लिया जे कितें गोलियां दे परखने की लोड़ पै जाए हस अगे छातियां नूं डावे तेरा खालसा। अमृत दी महिमा दृढ़ करवाई। फिर समा गुजरदा चलिया गया एक दिन यह कहण लगे महाराज आपने मैनू बड़ा माण दिता मैथों बड़ी सेवा लई है सो कृपा करके परलोक विच भी आपदे चरणां च पीढ़ी जिन्नी क थां बख्श देनी। सतगुरु जी कहण लगे डल्लिया ऐ गल झूठ तेनू परलोक च साडे चरणा च थां नहीं मिल सकेगी। डल्ले ने हैरान होकर बेनती की सच्चे पातशाह मैथों की अवग्या हो गई है मैं किहड़ा गुनाह कर दिता है। डल्लिया इहदे नाल वड्डा गुनाह होर किहड़ा होवेगा तू अजे तक नगुरा है। हथ जोड़ के बेनती की महाराज मैं नगुरा हाँ रोज़ तुहाडे दर्शन करदा इतनी तुहाडी सेवा की है रोज़ तुहाडा सीत प्रसाद भी छकदा अजे भी नगुरा ही रह गया हम डल्लिया अजे तक निगुरा है जो असी मर्यादा नीयत कीती है तैं जे खंडे का अमृत नहीं छकिया। ਜਿਸ ਅੱਗੇ ਪ੍ਰਲੋਕ ਵਿੱਚ ਵੀ ਸਨਮਾਨ ਲੈਣਾ ਹੈ, ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਤੂੰ ਅੱਗੇ ਪ੍ਰਲੋਕ ਵਿੱਚ ਪੀੜ੍ਹੀ ਜਿੰਨੀ ਥਾਂ ਮੰਗਦਾ ਹੈ ਕਿ ਮਹਾਰਾਜ ਮੈਨੂੰ ਅੱਗੇ ਵੀ ਆਪਣੇ ਚਰਨਾਂ 'ਚ ਪੀੜ੍ਹੀ ਜਿੰਨੀ ਕੁ ਥਾਂ ਦੇ ਦਿਓ, ਪਰ ਪੀੜ੍ਹੀ ਛੱਡ ਕੇ ਫਿਰ ਭਾਵੇਂ ਉੱਥੇ ਪਲੰਘਾ ਡਾਹ ਲਈ। ਜੇ ਤਾਂ ਖੰਡੇ ਦਾ ਅੰਮ੍ਰਿਤ ਛੱਕ ਲਿਆ, ਪਰ ਜੇ ਰਿਹਾ ਨਗੁਰਾ ਅੰਮ੍ਰਿਤ ਨਾ ਛੱਕਿਆ, ਤੇ ਤੂੰ ਪੀੜ੍ਹੀ ਜਿੰਨੀ ਥਾਂ ਮੰਗਦਾ ਕੀੜੀ ਜਿੰਨੀ ਥਾਂ ਵੀ ਨਹੀਂ ਮਿਲੇਗੀ। ਤਾਂ ਤੇ ਸਾਰ ਸੰਗਤ ਸੇਵਾ ਤੇ ਭਾਵੇਂ ਡੱਲੇ ਨੇ ਬਹੁਤ ਕੀਤੀ, ਪਰ ਉਦੋਂ ਸਹੀ ਮਾਇਨੇ ਵਿੱਚ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਦਾ ਪਾਤਰ ਬਣਿਆ ਜਦੋਂ ਇਹ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਿਆ। ਭਾਈ ਦਾਨ ਸਿੰਘ ਜਿਸਨੇ ਮਾਲਵੇ ਦੀ ਸਿੱਖੀ ਰੱਖੀ ਸੀ, ਜਿਸ ਤਰ੍ਹਾਂ ਮਾਝੇ ਦੀ ਸਿੱਖੀ ਰੱਖੀ ਸੀ, ਭਾਈ ਮਹਾਂ ਸਿੰਘ ਨੇ ਮਾਲਵੇ ਦੀ ਸਿੱਖੀ ਰੱਖੀ ਸੀ, ਭਾਈ ਦਾਨੇ ਨੇ ਜਿਹੜਾ ਬਾਅਦ ਵਿੱਚ ਅੰਮ੍ਰਿਤ ਛੱਕ ਕੇ ਦਾਨ ਸਿੰਘ ਸਜਿਆ। ਜਦੋਂ ਬੈਰਾੜਾ ਨੇ ਗੁਰੂ ਜੀ ਦੇ ਪਾਸੋਂ ਆਪਣੀਆਂ ਤਨਖਾਹਾਂ ਮੰਗੀਆਂ, ਸਤਿਗੁਰੂ ਜੀ ਕਹਿਣ ਲੱਗੇ ਵੀ ਅਜੇ ਸਾਡੇ ਪਾਤ ਸੰਗਤਾਂ ਦੀ ਭੇਟਾ ਨਹੀਂ ਆਈ, ਜਦੋਂ ਸੰਗਤਾਂ ਦੀਆਂ ਭੇਟਾਵਾਂ ਆਉਣਗੀਆਂ ਤੁਹਾਡਾ ਸਾਰਾ ਹਿਸਾਬ ਕਿਤਾਬ ਕਰ ਦਿੱਤਾ ਜਾਵੇਗਾ। ਪਰ ਇਹ ਵਿਗੜ ਗਏ, ਸਤਿਗੁਰੂ ਜੀ ਦਾ ਰਸਤਾ ਰੋਕ ਲਿਆ, ਕਹਿਣਗੇ ਮਹਾਰਾਜ ਇੱਥੋਂ ਅੱਗੇ ਸਾਡੀ ਹੱਦ ਖਤਮ ਹੈ, ਇਹ ਸਾਡੀ ਹੱਦ ਦੇ ਅੰਦਰ ਅੰਦਰ ਹੀ ਸਾਡਾ ਪਿਛਲਾ ਸਾਰਾ ਹਿਸਾਬ ਕਿਤਾਬ ਪੂਰਾ ਕਰੋ, ਤਾਂ ਅੱਗੇ ਜਾਣ ਦਿਆਂਗੇ। ਸਾਧ ਸੰਗਤ ਪਰਖ ਹੋਈ ਹੈ, ਇਹਨਾਂ ਨੇ ਮਾਇਆ ਨੂੰ ਵੱਡੀ ਸਮਝ ਲਿਆ, ਪਰ ਸਤਿਗੁਰੂ ਜੀ ਦੇ ਸੰਕਲਪ ਕਰਨ ਦੀ ਦੇਰ ਸੀ। ਉਸੇ ਵਕਤ ਇੱਕ ਸ਼ਾਹੂਕਾਰ ਆਇਆ, ਇੱਕ ਮੋਹਰਾਂ ਦੀ ਖੱਚਰ ਲਿਆ ਕੇ ਸਤਿਗੁਰੂ ਜੀ ਅੱਗੇ ਢੇਰੀ ਕਰ ਦਿੱਤੀ। ਸਤਿਗੁਰੂ ਜੀ ਗਿਣ ਗਿਣ ਕੇ ਸਭਨਾਂ ਨੂੰ ਤਨਖਾਹਾਂ ਦਿੰਦੇ ਰਹੇ। ਜਦੋਂ ਭਾਈ ਦਾਨੇ ਦੀ ਵਾਰੀ ਆਈ, ਇਸਨੇ ਗੱਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਨੂੰ ਤੇ ਸਿੱਖੀ ਬਖਸ਼ ਦਿਓ। ਜਿਨ੍ਹਾਂ ਨੂੰ ਮਾਇਆ ਪਿਆਰੀ ਸੀ ਉਹਨਾਂ ਨੇ ਮਾਇਆ ਅੰਗੀਕਾਰ ਕਰ ਲਈ, ਉਹਨਾਂ ਨੂੰ ਕਿਹਾ ਵੀ ਜਦੋਂ ਬਹੁਤ ਹੀ ਉਤਾਵਲੇ ਹੋ ਗਏ ਵੀ ਦੱਸੋ ਤੁਸੀਂ ਤਨਖਾਹ ਲੈਣੀ ਹੈ ਜਾਂ ਸਿੱਖੀ। ਇਹ ਕਹਿਣ ਲੱਗੇ ਮਹਾਰਾਜ ਸਿੱਖੀ ਸਾਡਾ ਕੀ ਸਾਰ ਦੇਵੇਗੀ, ਅਸੀਂ ਤੇ ਆਪਣੇ ਪਰਿਵਾਰ ਦੀ ਪਾਲਣਾ ਕਰਨੀ ਹੈ, ਸਾਨੂੰ ਤੇ ਤਨਖਾਹ ਚਾਹੀਦੀ ਹੈ। ਇਹਨਾਂ ਨੂੰ ਮਾਇਆ ਪਿਆਰੀ ਸੀ, ਗੁਰੂ ਜੀ ਨੇ ਮਾਇਆ ਬਖਸ਼ ਦਿੱਤੀ ਜਿਹੜੀ ਇਹਨਾਂ ਦੀ ਬਣਦੀ ਸੀ, ਪਰ ਭਾਈ ਦਾਨੇ ਨੇ ਸਿੱਖੀ ਦੀ ਯਾਚਨਾ ਕੀਤੀ, ਮਾਇਆ ਅੰਗੀਕਾਰ ਨਾ ਕੀਤੀ। ਸਤਿਗੁਰੂ ਜੀ ਨੇ ਬਥੇਰਾ ਕਿਹਾ ਦਾਨਿਆਂ ਤੂੰ ਵੀ ਆਪਣੇ ਭਾਈਚਾਰੇ ਦੇ ਨਾਲ ਹੀ ਰਲ ਜਾ, ਇਹਨਾਂ ਨੇ ਆਪਣੀ ਤਨਖਾਹ ਗਿਣ ਕੇ ਲੈ ਲਈ ਹੈ। ਇਹਨੇ ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਬਸ ਸਿੱਖੀ ਬਖਸ਼ੋ। ਇਤਨੀ ਕੁਰਬਾਨੀ ਦਾਨੇ ਦੀ, ਸਤਿਗੁਰੂ ਜੀ ਨੇ ਵਚਨ ਵੀ ਕੀਤਾ ਦਾਨਿਆਂ ਤੈਂ ਮਾਲਵੇ ਦੀ ਸਿੱਖੀ ਰੱਖ ਵਿਖਾਈ ਹੈ, ਪਰ ਜੇ ਹੁਣ ਤੂੰ ਸਿੱਖੀ ਚਾਹੁੰਦਾ ਹੈ, ਐਸਾ ਵੀ ਜ਼ਿਕਰ ਆਉਂਦਾ। ਸਤਿਗੁਰੂ ਜੀ ਕਹਿਣਗੇ ਵੀ ਤੂੰ ਪਹਿਲਾਂ ਗੁਰਮਤ ਦੇ ਦਾਇਰੇ ਅੰਦਰ ਆ। ਉਹ ਸਰ ਸੰਗਤ ਇਸਨੇ ਕੇਸ ਨਹੀਂ ਸੀ ਰੱਖੇ। ਸਤਿਗੁਰੂ ਜੀ ਕਹਿਣਗੇ ਦਾਨਿਆਂ ਕੇਸ ਸਾਡੀ ਮੋਹਰ ਨੇ, ਪਹਿਲਾਂ ਕੇਸ ਰੱਖ। ਤੂੰ ਜਗਤ ਜੂੜ ਤੰਬਾਕੂ ਦਾ ਸੇਵਨ ਵੀ ਕਰਦਾ ਹੈ, ਇਸ ਦਾ ਸੇਵਨ ਸਾਡੇ ਜ਼ਹਿਰ ਹੈ, ਸਰੀਰ ਨੂੰ ਬੜੀਆਂ ਖਤਰਨਾਕ ਬਿਮਾਰੀਆਂ ਲਾਉਂਦਾ ਹੈ। ਪੰਜਾਂ ਪਿਆਰਿਆਂ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰਮਤ ਦੇ ਦਾਇਰੇ ਅੰਦਰ ਆ, ਰਹਿਤਾਂ ਦਾ ਧਾਰਨੀ ਬਣ। ਉਹ ਸਾਰ ਸੰਗਤ ਇਤਨਾ ਸਿਦਕ ਦਿਖਾਇਆ, ਹਾਲਾਂਕਿ ਭਾਈ ਦਾਨੇ ਨੇ ਪਰ ਸਤਿਗੁਰੂ ਜੀ ਦੀ ਬਖਸ਼ਿਸ਼ ਹਾਸਲ ਕਰਨ ਵਾਸਤੇ ਉਸਨੂੰ ਪੰਜਾਂ ਪਿਆਰਿਆਂ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਿਆ। ਇਹ ਦਾਨੇ ਤੋਂ ਦਾਨ ਸਿੰਘ ਸਜਿਆ। ਉਹ ਸੇਵਾ ਤੇ ਦਾਨੇ ਨੇ ਡੱਲੇ ਨੇ ਬੜੀ ਕੀਤੀ ਸੀ, ਪਰ ਸਹੀ ਮਾਇਨੇ ਵਿੱਚ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣੇ ਖੰਡੇ ਦਾ ਅੰਮ੍ਰਿਤ ਛੱਕ ਕੇ। ਸੋ ਆਗਿਆ ਹੋਈ ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ ਗੁਰਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੂ ਚੇਲਾ। ਇਹ ਗੁਰੂ ਘਰ ਦਾ ਸੰਸਕਾਰ ਅੰਮ੍ਰਿਤ ਹੈ। ਫਿਰ ਦੂਸਰਾ ਹੈ ਨਾਮ ਅੰਮ੍ਰਿਤ, ਅੰਮ੍ਰਿਤ ਨਾਮ ਨਿਧਾਨ ਹੈ ਮੇਰੇ ਪੀਵੋ ਭਾਈ, ਜਿਸ ਸਿਮਰਤ ਸੁਖ ਪਾਈਐ ਸਭ ਤਿਖਾ ਬੁਝਾਈ, ਕਰ ਸੇਵਾ ਪਾਰ ਬ੍ਰਹਮ ਗੁਰ ਉਖ ਰਹਿ ਨਾ ਕਾਈ, ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ, ਤੁਰ ਜੇਵੜ ਤੂੰ ਹੈ ਪਾਰ ਬ੍ਰਹਮ ਨਾਨਕ ਸਰਣਾਈ। ਬਾਣੀ ਵੀ ਅੰਮ੍ਰਿਤ ਰੂਪ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁੱਝੀ ਸੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਜਿਹੜੀ ਅੰਦਰ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ ਨਾ, ਉਹ ਬੁੱਝ ਜਾਂਦੀ ਹੈ ਇਸ ਬਾਣੀ ਰੂਪੀ ਨਾਮ ਰੂਪੀ ਅੰਮ੍ਰਿਤ ਨੂੰ ਛੱਕ ਕੇ। ਜਿਨ ਕਉ ਲੱਗੇ ਪਿਆਸ ਅੰਮ੍ਰਿਤ ਸੇ ਖਾਏ, ਕਰ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਾਰ ਸੰਗਤ ਇਸ ਨਾਮ ਅੰਮ੍ਰਿਤ ਦੀ, ਬਾਣੀ ਰੂਪੀ ਅੰਮ੍ਰਿਤ ਦੀ ਕਮਾਈ ਅਭਿਆਸ ਕਰਕੇ ਫਿਰ ਸਭ ਤੋਂ ਸ੍ਰੇਸ਼ਟ ਗਿਆਨ ਅੰਮ੍ਰਿਤ ਹਾਸਲ ਹੁੰਦਾ। ਆਪਣਾ ਧਿਆਨ ਉੱਥੇ ਹੀ ਲੈ ਜਾਓ ਜਦੋਂ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਇਹ ਦਾਤ ਮਿਲੀ ਨਾ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰੋਂ ਘਰੋਂ, ਫਿਰ ਆਪ ਨੇ ਇਸ ਦਾਤ ਦੀ ਕਦਰ ਕਰਦਿਆਂ ਕੀ ਕਿਹਾ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ। ਜਿਸ ਅੰਮ੍ਰਿਤ ਨੂੰ ਦੇਵਤੇ ਰਿਸ਼ੀ ਮੁਨੀ ਵੀ ਤਰਸਦੇ ਨੇ, ਅੱਜ ਮੈਨੂੰ ਗੁਰੂ ਦੀ ਕਿਰਪਾ ਦੁਆਰਾ ਉਹ ਪ੍ਰਾਪਤ ਹੋਇਆ। ਸਰ ਸੰਗਤ ਆਪਾਂ ਵਿਚਾਰ ਕਰ ਰਹੇ ਹਾਂ ਨਾ ਕਿ ਅੰਮ੍ਰਿਤ ਅੰਮ੍ਰਿਤ ਵਿੱਚ ਭੇਦ ਹੈ। ਇੱਕ ਅੰਮ੍ਰਿਤ ਦੇਵ ਲੋਕ ਵਿੱਚ ਮੰਨਿਆ ਗਿਆ, ਹਾਲਾਂਕਿ ਬਿਨਾਂ ਭਾਗਾਂ ਤੋਂ ਸਿਕੰਦਰ ਜੈਸਿਆਂ ਨੂੰ ਉਹ ਵੀ ਨਹੀਂ ਮਿਲਿਆ। ਸ਼ਾਹ ਸਿਕੰਦਰ ਭਾਲੇ ਆਬੇ ਹਯਾਤ ਨੂੰ, ਵਿੱਚ ਪਹਾੜਾਂ ਫਿਰਦਾ ਦਿਨ ਤੇ ਰਾਤ ਨੂੰ, ਪੀ ਤੁਸ ਨਹੀਂ ਪਿਆਲਾ ਆਪਣੋ ਦਸਤ ਪਰ ਵਜੀਦਾ ਕੌਣ ਸਾਹਿਬ, ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ। ਕਹਿੰਦੇ ਸਿਕੰਦਰ ਨੇ ਜਦੋਂ ਸਾਰੀ ਦੁਨੀਆ ਜਿੱਤ ਲਈ ਫਿਰ ਸੋਚਿਆ ਮੈਂ ਚਿਰੰਜੀਵ ਹੋ ਜਾਵਾਂ। ਚਿਰੰਜੀਵ ਹੋਣ ਦੇ ਸੁਪਨੇ ਲੈਣ ਲੱਗਿਆ, ਕਿਸੇ ਨੇ ਦੱਸ ਪਾਈ ਵੀ ਦੇਵ ਲੋਕ ਵਿੱਚ ਅੰਮ੍ਰਿਤ ਦਾ ਕੁੰਡ ਹੈ, ਉੱਥੇ ਜਾ ਕੇ ਅੰਮ੍ਰਿਤ ਦਾ ਬੁੱਕ ਭਰ ਕੇ ਪੀ ਲੈ। ਪਹੁੰਚ ਗਿਆ ਦੇਵ ਲੋਕ ਦੇ ਵਿੱਚ, ਜਦੋਂ ਅੰਮ੍ਰਿਤ ਦਾ ਬੁੱਕ ਭਰ ਕੇ ਪੀਣ ਲੱਗਿਆ ਫਿਰ ਇਸ ਦੇ ਨਾਲ ਛਲ ਹੋਇਆ। ਦੇਵਤਾ ਨੇ ਰੰਭਾ ਨਾਮ ਦੀ ਇੱਕ ਬੱਛਣਾ ਭੇਜੀ, ਉਹ ਗਲੇ ਸੜਿੰਗਾਂ ਵਾਲੀ ਗਿਰਜ ਦਾ ਰੂਪ ਬਣਾ ਕੇ ਬੈਠ ਗਈ। ਸਿਕੰਦਰ ਬਾਦਸ਼ਾਹ ਵੱਲ ਦੇਖ ਕੇ ਹੱਸਣਾ ਸ਼ੁਰੂ ਕਰ ਦਿੱਤਾ। ਜਦੋਂ ਇਸਦੇ ਕੰਨਾਂ ਵਿੱਚ ਆਵਾਜ਼ ਪਈ ਹੱਸਣ ਦੀ, ਮੈਂ ਸੋਚਿਆ ਇੱਥੇ ਤਾਂ ਕੋਈ ਨਾ ਬੰਦਾ ਨਾ ਪਰਿੰਦਾ, ਇਹ ਕੌਣ ਹੱਸ ਰਿਹਾ, ਅਜੇ ਅੰਮ੍ਰਿਤ ਦਾ ਬੁੱਕ ਪੀਤਾ ਨਹੀਂ ਭਰ ਲਿਆ ਹੈ। ਸਾਹਮਣੇ ਨਿਗਾਹ ਗਈ, ਇੱਕ ਗਲੇ ਹੋਏ ਅੰਗਾਂ ਵਾਲੀ ਗਿਰਜ ਬੈਠੀ ਹੈ। ਪਹਿਲਾਂ ਦੇਖ ਕੇ ਬੜਾ ਡਰਿਆ ਵੀ ਇਹ ਕਿੱਥੋਂ ਆ ਗਈ। ਕਹਿਣ ਲੱਗਾ ਤੂੰ ਕੋਈ ਚੁੜੇਲ ਹੈ, ਕੋਈ ਡੈਣ ਹੈ, ਕੋਈ ਬਲਾ ਹੈ, ਕੋਈ ਪ੍ਰੇਤ ਹੈ, ਕੋਈ ਭੂਤ ਹੈ, ਕੋਈ ਜਿੰਨ ਹੈ, ਕੌਣ ਹੈ? ਉਹ ਕਹਿਣ ਲੱਗੀ ਬਾਰਿਸ਼ ਤੈਂ ਪੁੱਛ ਕੇ ਕੀ ਲੈਣਾ ਹੈ, ਤੂੰ ਜਿਸ ਕੰਮ ਆਇਆ ਇਹ ਪਾਣੀ ਪੀ, ਇੱਥੋਂ ਆਪਣਾ ਤੁਰਦਾ ਬਣ, ਰਸਤਾ ਫੜ। ਕਹਿਣ ਲੱਗਾ ਪਹਿਲਾਂ ਤੂੰ ਦੱਸ ਤੂੰ ਹੈ ਕੌਣ, ਤੇਰਾ ਇੱਥੇ ਆਉਣ ਦਾ ਕਾਰਨ ਕੀ ਹੈ, ਤੇਰੇ ਸਰੀਰ ਦੀ ਇਹ ਹਾਲਤ ਕਿਉਂ ਹੋਈ ਹੈ, ਤੂੰ ਕਿਉਂ ਮੇਰੇ ਵੱਲ ਦੇਖ ਕੇ ਹੱਸ ਰਹੀ ਹੈ, ਕਿਉਂ ਮੇਰਾ ਮਾਹੌਲ ਉਡਾ ਰਹੀ ਹੈ, ਮੇਰੇ ਇਹਨਾਂ ਸਵਾਲਾਂ ਦਾ ਉੱਤਰ ਦੇ, ਫਿਰ ਮੈਂ ਇਸ ਅੰਮ੍ਰਿਤ ਨੂੰ ਪੀਵਾਂਗਾ। ਉਹ ਕਹਿਣ ਲੱਗੀ ਬਾਰਿਸ਼ਾ ਮੈਂ ਵੀ ਤੇਰੇ ਵਾਂਗ ਇਸ ਅੰਮ੍ਰਿਤ ਦੀ ਸ਼ੋਹਰਤ ਨੂੰ ਸੁਣਿਆ। ਇੱਥੇ ਪਹੁੰਚੀ ਬੜੀ ਖੇਚਲ ਝੱਲ ਕੇ, ਪਹਿਲਾਂ ਮੇਰਾ ਸਰੂਪ ਪੱਛਰਾਂ ਜੈਸਾ ਸੀ, ਪਰ ਜਦੋਂ ਇੱਥੇ ਆ ਕੇ ਇਹ ਭੈੜੇ ਪਾਣੀ ਦਾ ਬੁੱਕ ਭਰ ਕੇ ਪੀ ਲਿਆ, ਠੀਕ ਹੈ ਮੈਨੂੰ ਚਿਰੰਜੀਵ ਅਵਸਥਾ 'ਤੇ ਮਿਲ ਗਈ ਹੈ, ਪਰ ਸਰੀਰ ਨੂੰ ਕੋਹੜ ਹੋ ਗਿਆ, ਖੰਭ ਝੜ ਗਏ ਨੇ, ਰੱਤ ਦੀ ਖੂਨ ਦੀ ਇੱਕ ਬੂੰਦ ਵੀ ਬਾਕੀ ਨਹੀਂ ਬਚੀ, ਕਲਪਾਂ ਤੋਂ ਬੈਠੀ ਇੱਥੇ ਦੁੱਖ ਭੋਗ ਰਹੀ ਹੈ, ਮੌਤ ਵੀ ਨਹੀਂ ਆ ਰਹੀ, ਪੰਖ ਏਕ ਤਨ ਨਾ ਰਹਿਓ। ਗੁਰੂ ਕਲਗੀਧਰ ਪਾਤਸ਼ਾਹ ਨੇ ਇਸ ਪ੍ਰਕਰਨ ਦਾ ਜ਼ਿਕਰ ਕੀਤਾ ਹੈ ਚਰਿਤ੍ਰੋਪਖਿਆਨ ਬਾਣੀ ਦੇ ਵਿੱਚ। ਕੀ ਕਹਿ ਰਹੀ ਹੈ ਉਹ ਗਿਰਜ, ਪੰਖ ਏਕ ਤਨ ਨਾ ਰਹਿਓ, ਰਗਤ ਨਾ ਰਹਿਓ, ਸਰੀਰ ਤਨ ਨਾ ਛੁੱਟ, ਦੁੱਖ ਸੇ ਜੀਅਤ ਜਪਤੇ ਪੀਓ ਤੂੰ ਨੀਰ। ਉਹ ਸਾਧ ਸੰਗਤ ਬਾਦਸ਼ਾਹ ਸਿਕੰਦਰ ਨੇ ਡਰ ਕੇ ਕਿਤੇ ਮੇਰਾ ਵੀ ਇਹੋ ਹੀ ਹਸ਼ਰ ਨਾ ਹੋਵੇ, ਲਾਣ ਤਾਂ ਇਹੋ ਜਿਹੀ ਚਿਰੰਜੀਵਤਾ ਨੂੰ, ਜੇ ਹਾਲਤ ਐਸੀ ਹੀ ਹੋਣੀ ਹੈ ਤਾਂ ਅੰਮ੍ਰਿਤ ਦਾ ਭਰਿਆ ਭਰਾਇਆ ਬੁੱਕ ਉੱਥੇ ਢੇਰੀ ਕਰ ਦਿੱਤਾ। ਅੰਮ੍ਰਿਤ ਦੇ ਕੁੰਡ ਤੇ ਪਹੁੰਚ ਵੀ ਗਿਆ ਪਰ ਫਿਰ ਵੀ ਇਸ ਦਰ ਤੋਂ ਵਾਂਝਾ ਰਹਿ ਗਿਆ। ਪੀ ਤੁਸ ਨਹੀਂ ਪਿਆਲਾ ਆਪਣੋ ਦਸਤ ਭਰ ਵਜੀਦਾ, ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਉੱਥੇ ਹੀ ਅੰਮ੍ਰਿਤ ਦਾ ਬੁੱਕ ਢੇਰੀ ਕਰ ਦਿੱਤਾ। ਕਰਮ ਹੈ ਅੰਮ੍ਰਿਤ ਆਣ ਨੇ ਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ। ਉਹ ਸਰ ਸੰਗਤ ਕਈ ਸੋਚਦੇ ਹੋਣਗੇ ਵੀ ਕਿੰਨੇ ਖੋਟੇ ਭਾਗ ਸਨ, ਸਿਕੰਦਰ ਬਾਦਸ਼ਾਹ ਦੇ ਅੰਮ੍ਰਿਤ ਦੇ ਕੁੰਡ ਤੇ ਪਹੁੰਚ ਵੀ ਗਿਆ ਪਰ ਉੱਥੇ ਜਾ ਕੇ ਵੀ ਅੰਮ੍ਰਿਤ ਦਾ ਬੁੱਕ ਭਰ ਕੇ ਨਾ ਪੀ ਸਕਿਆ। ਉਹਦੇ ਭਾਗ ਤੇ ਆਪਾਂ ਨੂੰ ਖੋਟੇ ਦਿਸ ਰਹੇ ਨੇ ਪਰ ਹੁਣ ਆਪਾਂ ਆਪਣੇ ਮਨਾਂ ਅੰਦਰ ਝਾਤੀਆਂ ਮਾਰ ਕੇ ਦੇਖੀਏ, ਉਹ ਆਪਾਂ ਨੂੰ ਉਹ ਅੰਮ੍ਰਿਤ ਪ੍ਰਾਪਤ ਹੋਣ ਲੱਗੇ ਆ ਜਿਸ ਨੂੰ ਦੇਵਤੇ ਵੀ ਤਰਸਦੇ ਨੇ। ਉਹ ਜਿਹੜਾ ਅੰਮ੍ਰਿਤ ਬਾਦਸ਼ਾਹ ਸਿਕੰਦਰ ਹਾਸਲ ਕਰਨ ਲੱਗੇ ਆ ਉਹ ਤਾਂ ਦੇਵਤਿਆਂ ਨੂੰ ਪ੍ਰਾਪਤ ਹੈ ਪਰ ਜਿਸ ਅੰਮ੍ਰਿਤ ਨੂੰ ਦੇਵਤੇ ਵੀ ਤਰਸ ਰਹੇ ਨੇ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਆਪਾਂ ਨੂੰ ਅਵਸਰ ਦਿੱਤਾ ਸਤਿਗੁਰੂ ਜੀ ਨੇ, ਜੇ ਆਪਾਂ ਫਿਰ ਵੀ ਨਾ ਛਕਿਆ ਉਹ ਫਿਰ ਕਿਸੇ ਪਾਸੋਂ ਪੁੱਛਣ ਦੀ ਜ਼ਰੂਰਤ ਨਹੀਂ, ਆਪਣੇ ਮਨ ਪਾਸੋਂ ਹੀ ਪੁੱਛ ਕੇ ਦੇਖ ਲਓ। ਜੇ ਆਪਾਂ ਨੂੰ ਸਤਿਗੁਰੂ ਜੀ ਉਹ ਦਾਤ ਬਖਸ਼ ਰਹੇ ਨੇ ਫਿਰ ਵੀ ਆਪਾਂ ਨੇ ਅੰਮ੍ਰਿਤ ਦੀ ਉਹ ਮਹਾਨ ਦਾਤ ਹਾਸਲ ਨਾ ਕੀਤੀ, ਆਪਣੇ ਭਾਗ ਖੋਟੇ ਨਹੀਂ ਹੋਣਗੇ। ਆਪਾਂ ਨੂੰ ਵੀ ਸਤਿਗੁਰੂ ਜੀ ਨੇ ਅਵਸਰ ਤਾਂ ਦੇ ਦਿੱਤਾ, ਜੇ ਫਿਰ ਵੀ ਆਪਾਂ ਇਸ ਵਕਤ ਨੂੰ ਖੁੰਝਾ ਦਿੱਤਾ। ਕਰਮ ਹੈ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ। ਫਿਰ ਪਤਾ ਨਹੀਂ ਮੁੜ ਕੇ ਅਵਸਰ ਮਿਲੇ ਜਾਂ ਨਾ, ਕੋਈ ਭਰੋਸਾ ਨਹੀਂ ਜ਼ਿੰਦਗੀ ਦਾ, ਨਹ ਬਾਰਕ ਨਹ ਜੋਬ ਨਹਿ ਨਹ ਬਿਰਦੀ ਕਿਛ ਬੰਧ, ਉਹ ਬੇਰਾ ਨਹ ਬੂਝੀ ਹੈ ਦਬ ਆਏ ਪਰੈ ਜਮ ਫੰਦ। ਸਾਲ ਕਰ ਲਵਾਂਗੇ ਇਹ ਪਾਪ ਪਰ ਜੇ ਕੋਈ ਪੁੰਨ ਕਰਮਾ ਕਰਨਾ ਹੋਵੇ, ਕੋਈ ਧਰਮ ਕਮਾਉਣਾ ਹੋਵੇ, ਫਿਰ ਉਹਦੇ ਵਿੱਚ ਦੇਰ ਨਹੀਂ ਕਰਨੀ ਬਣਦੀ, ਮੁੜ ਕੇ ਪਤਾ ਨਹੀਂ ਅਵਸਰ ਮਿਲੇ ਜਾਂ ਨਾ। ਇਸ ਕਰਕੇ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਨਹਿ ਬਿਲੰਬ ਧਰਮ, ਧਰਮ ਦਾ ਕੰਮ ਕਰਨ ਵਾਸਤੇ ਕੋਈ ਦੇਰ ਨਹੀਂ ਕਰਨੀ ਚਾਹੀਦੀ। ਨਗੋਰੇਪਣੇ ਦਾ ਦੋਸ਼ ਉਤਾਰ ਦੇਣਾ, ਪੰਜਾਂ ਪਿਆਰਿਆਂ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਣਾ, ਰਹਿਤਾਂ ਦੇ ਧਾਰਨੀ ਬਣ ਕੇ ਗੁਰਮਤਿ ਦੇ ਦਾਇਰੇ ਅੰਦਰ ਆ ਜਾਣਾ, ਗੁਰਸਿੱਖੀ ਜੀਵਨ ਧਾਰਨ ਕਰਨਾ, ਦੱਸੋ ਇਹਦੇ ਨਾਲ ਵੱਡਾ ਪੁੰਨ ਦਾ ਧਰਮ ਦਾ ਕੰਮ ਹੋਰ ਕਿਹੜਾ ਹੋਵੇਗਾ। ਇਹਦੇ ਵਾਸਤੇ ਦੇਰ ਨਹੀਂ ਕਰਨੀ ਬਣਦੀ, ਨਾ ਜ਼ਿਆਦਾ ਸਲਾਹਾਂ ਕਰਨ ਦੀ ਜ਼ਰੂਰਤ ਹੈ ਔਰ ਨਾ ਹੀ ਵਕਤ ਬਰਬਾਦ ਕਰਨ ਦੇ ਵਿੱਚ ਕੋਈ ਅਕਲਮੰਦੀ ਹੈ। ਉਹ ਸਤਿਗੁਰੂ ਜੀ ਨੇ ਇਹ ਅਵਸਰ ਬਖਸ਼ਿਆ, ਲਾਭ ਉਠਾਓ ਜਿਹੜੇ ਅਜੇ ਤੱਕ ਗੁਰਮਤਿ ਦੇ ਦਾਇਰੇ ਅੰਦਰ ਨਹੀਂ ਆਏ, ਖੰਡੇ ਬਾਟੇ ਦਾ ਅੰਮ੍ਰਿਤ ਜਿਨ੍ਹਾਂ ਨੇ ਨਹੀਂ ਛਕਿਆ, ਨਿਗੁਰੇਪਣ ਵਿੱਚ ਆਪਣਾ ਜਨਮ ਬਰਬਾਦ ਕਰ ਰਹੇ ਨੇ, ਉਹਨਾਂ ਵਾਸਤੇ ਅਵਸਰ ਹੈ। ਆਪਣੇ ਨਾਮ ਪ੍ਰਬੰਧਕਾਂ ਦੇ ਪਾਸ ਦਰਜ ਕਰਾ ਦਿਓ, ਨਾਮ ਦਰਜ ਕਰਾ ਦਿਓਗੇ ਪ੍ਰਬੰਧਕਾਂ ਨੂੰ ਆਸਾਨੀ ਰਹੇਗੀ ਇੰਤਜ਼ਾਮ ਕਰਨ ਦੇ ਵਿੱਚ। ਜੇ ਨਾਮ ਨਹੀਂ ਵੀ ਦਰਜ ਕਰਵਾ ਸਕਦੇ ਫਿਰ ਵੀ ਕੱਲ੍ਹ ਨੂੰ ਸਣੇ ਕੇ ਅਸੀਂ ਇਸ਼ਨਾਨ ਕਰਕੇ ਨਵੇਂ ਜਾਂ ਸਾਫ ਵਸਤਰ ਪਹਿਨ ਕੇ ਪੰਜ ਕਕਾਰ ਧਾਰਨ ਕਰਕੇ ਤਿਆਰ ਬਾਰ ਤਿਆਰ ਹੋ ਕੇ ਇਸੇ ਹੀ ਥਾਂ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ 8:30 ਵਜੇ ਤੋਂ ਪਹਿਲਾਂ ਪਹੁੰਚ ਜਾਇਓ ਕੱਲ੍ਹ ਨੂੰ ਸਵੇਰੇ। ਫਿਰ ਉਹਨਾਂ ਅੰਮ੍ਰਿਤ ਅਭਿਲਾਖੇ ਨੂੰ ਅੰਮ੍ਰਿਤ ਛਕਾ ਕੇ ਗੁਰੂ ਕੇ ਜਹਾਜ਼ੇ ਚੜ੍ਹਿਆ ਜਾਵੇਗਾ। ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸਭ ਗੁਰੂ ਫਰਮਾਈ ਭਾਈ ਗੁਰੂ ਸਤੋਤਰ ਪੜ੍ਹੋ। ਤਾਨ ਹੈ ਗੁਰੂ ਨਾਨਕ ਸਾਹਿਬ ਧਨ ਹੈ, ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਹੈ, ਧਨ ਹੈ ਗੁਰੂ ਅਮਰਦਾਸ ਜੀ ਧਨ ਹੈ,
धन है धन है धन है गुरु रामदास जी धन है धन है धन है धन है गुरु अर्जुन साहिब धन है धन है धन है धन है गुरु हरगोबिंद साहिब धन है धन है धन है धन है गुरु श्री हर राय जी धन है धन है धन है धन है गुरु श्री हर कृष्ण जी धन है धन है धन है धन है गुरु तेग बहादुर धन है धन है धन है धन है गुरु गोविंद सिंह जी धन है धन है धन है धन है गुरु ग्रंथ साहिब जी धन है धन है धन है धन है तेरा पंथ खालसा धन है सतनाम श्री वाहिगुरु बोल सतनाम श्री वाहिगुरु बोल वाहिगुरु 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 बोल वाहिगुरु 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 बोल वाहिगुरु बोल कदे ना डोल वाहिगुरु बोल कदे ना डोल वाहिगुरु वाहिगुरु बोल प्यारिया तेरा प्यारा लगे मां बोल प्यारिया वाहिगुरु वाहिगुरु बोल प्यारिया तेरा किसना लगे मां बोल प्यारिया सतनाम श्री वाहिगुरु बोल सतनाम श्री वाहिगुरु बोल वाहिगुरु बोल कदे ना डोल वाहिगुरु बोल कदे ना डोल ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ।